ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਮਨਾ ਦਾ ਵਿਸ਼ਾਹ। ਜਿਉਂ ਬੁਲਾਵੇ ਤੋਂ ਬੋਲਾਂ ਸਵਾਮੀ ਕੁਦਰਤ ਕਵਣ ਹਮਾਰੀ, ਸਤਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਜੀ ਨੂੰ ਅਜੀ ਸਤਸੰਗਤ ਵਾ ਗੁਰੂ ਰੂਪ ਸਤਸੰਗਤ ਜੀਓ। ਗੁਰੂ ਕਾ ਹੁਕਮ, ਗੁਰ ਸਿੱਖ ਸਖੀਆਂ ਦੀ ਵਿਚਾਰ, ਗੁਰਦੇਵ ਜੀ ਦੀ ਦਿਲੀ ਪ੍ਰਸੰਨਤਾ ਹੈ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ, ਇਹ ਇੱਕ ਨਿਸ਼ਾਨੀ ਦੱਸਦੇ ਨੇ। ਬਖਸ਼ੇ ਉਹ ਸਾਰੇ ਉਹਦੇ ਹੈਗੇ, ਉਮਤ ਉਸੇ ਦੀ ਇਹ ਖੇਲ ਬਣਾਇਆ ਹੋਇਆ ਇੱਕ, ਪਰ ਇਸ ਖੇਲ ਦੇ ਵਿੱਚ ਉਸੇ ਦੀ ਖੇਲ ਹੈ, ਉਹੀ ਜਾਣਦਾ ਹੈ। ਆਪਾਂ ਸੁਣ ਸੁਣਾ ਕਹਿੰਦੇ ਜਹਾਂ ਕੋਈ ਮਹਾਂਪੁਰਖ ਜਾਣਦਾ ਜਿਹਦੀ ਇੰਨੀ ਵਿਰਤੀ ਟਿਕਾ ਚ ਹੈ। ਪੜ੍ਹਦੇ ਤਾਂ ਅਸੀਂ ਮਹਾਂਪੁਰਖਾਂ ਦੇ ਸਕੂਲ 'ਚ ਹੀ ਹਾਂ, ਪਰ ਸਾਰੇ ਵਿਦਿਆਰਥੀ ਨਹੀਂ ਨਾ ਉਸ ਮਜ਼ਲ ਦੇ ਮਾਲਕ ਹੁੰਦੇ। ਉਸੇ ਸਕੂਲ ਵਿੱਚੋਂ ਸਾਇੰਸਦਾਨ ਨਿਕਲੇ ਆਉਂਦੇ ਨੇ, ਆਪਣੇ ਜ਼ਮਾਨੇ ਅਨੁਸਾਰ ਜਾ ਕੇ ਆਪਣੀ ਲੈਵਲ 'ਤੇ, ਉਸੇ 'ਚੋਂ ਹੀ ਮੈਡੀਕਲ ਦੇ ਮਾਹਰ ਨਿਕਲੇ ਆਉਂਦੇ ਨੇ, ਸਪੈਸ਼ਲਿਸਟ ਡਾਕਟਰ। ਉਸੇ 'ਚੋਂ ਹੀ ਕਿੰਨੇ ਨੂੰ ਨੌਵਾਂ ਵੀ ਨਹੀਂ ਲਿਖਣਾ ਆਉਂਦਾ, ਇੰਨੀ ਛੇਤੀ ਭੁੱਲਦੇ ਨੇ। ਇਹ ਸਕੂਲ ਤਾਂ ਪਾਤਸ਼ਾਹਾਂ ਦਾ ਹੀ ਹੈ, ਬਾਦਸ਼ਾਹ ਨਾਮ ਹੈ ਵਾਦੀ ਦਾ। ਬਾਦਸ਼ਾਹ ਦੇ ਮਨ ਦੇ ਵਿੱਚੋਂ ਜਿਹੜਾ ਧਨ ਪਦਾਰਥ ਦਾ ਮਾਲਕ ਹੋਵੇ ਉਹਦੇ ਨਾਲ ਬਾਦਸ਼ਾਹ ਹੈ, ਜਿਹੜਾ ਬ੍ਰਹਮ ਵਿੱਦਿਆ ਦਾ ਮਾਲਕ ਹੋਵੇ ਉਹਦੇ ਨਾਲ ਪਾਤਸ਼ਾਹ ਹੈ। ਹਜ਼ੂਰ ਦੇ ਘਰ ਵਿੱਚ ਪਾਤਸ਼ਾਹ ਸ਼ਬਦ ਚੱਲਿਆ ਹੁੰਦਾ। ਪਾਤਸ਼ਾਹ ਹੁੰਦਾ ਜਿਸਦੇ ਨਾਲ ਜਿਹਨਾਂ ਦਾ ਨਾਮ ਲੈਣ, ਉਹਨਾਂ ਪਾਪਾਂ ਦਾ ਨਾਸ਼ ਹੋਵੇ। ਬਾਦਸ਼ਾਹ ਨਾਮ ਹੈ ਵਾਦੀ ਦਾ, ਉਹ ਜਿਹੜੇ ਹੱਟ ਪੈ ਜਾ ਹਟਦਾ ਨਹੀਂ ਹੁੰਦਾ, ਜਿਹਦੇ ਨਾਲ ਜਿੱਦ ਕਰਨ ਲੱਗੇ ਮਹਾਂਪੁਰਖ ਜੀ। ਕਿਸੇ ਨੇ ਗਲਤੀ ਕਰਨ ਵਾਲਿਆਂ ਨੂੰ ਕਿੰਨਾ ਹੀ ਤਾਰ ਦੇਣ, ਪਰ ਜਿੱਦ ਨਹੀਂ ਲਿਜਾਂਦੇ, ਕੋਈ ਗਾਹਾਂ ਨੂੰ ਵੀ ਉਹਦੇ ਨਾਲ ਜਿੱਦ ਹੀ ਰੱਖਣੀ। ਬਾਦਸ਼ਾਹ ਦੇ ਵਿੱਚ ਬਾਦ ਹੁੰਦਾ, ਇਹ ਪਦਾਰਥ ਦੀ ਪੂਰਤੀ ਹੈ, ਇਹਨੂੰ ਕੋਈ ਕਾਮਨ ਆਦਮੀ ਖੋਹ ਵੀ ਲੈਂਦਾ, ਪਾਤਸ਼ਾਹੀ ਖੋਹੀ ਨਹੀਂ ਜਾਂਦੀ, ਇਹਦੇ 'ਚ ਲੜਾਈ ਦਾ ਸਵਾਲ ਹੀ ਨਹੀਂ ਹੈ। ਇੱਥੇ ਦੱਸਿਆ ਵੀ ਤੁਸੀਂ ਇੱਕ ਅਕਾਲ ਦੀ ਅਣਸੁਣ, ਜਿਹਨਾਂ ਜਿਹਨਾਂ ਨੂੰ ਇੱਕ ਹੋਣ ਦੀ ਆਦਤ ਪੈ ਗਈ ਹੈ, ਮੁਰਸ਼ਦ ਦਾ ਸ਼ਬਦ ਕਮਾਇਆ ਹੈ, ਉਹ ਦਿਨ ਅਮਨ ਦੇ ਕੱਟ ਗਏ, ਹੈ ਮੁਸਾਫਰਖਾਨਾ ਹੀ। ਬਦੀ ਕਰਨ ਵਾਲੇ ਨੇ ਮਿਲਣਾ ਇੱਥੇ, ਨੇਕੀ ਕਰਨ ਵਾਲੇ ਵੀ ਆਪਣਾ ਸਮਾਂ ਪਾਸ ਕਰਕੇ ਚਲਾ ਜਾਣਾ ਹੈ। ਇਹ ਚੋਲਾ ਤਾਂ ਲਾਉਣ ਵਾਲੀ ਹੋਈ ਚੀਜ਼ ਹੈ, ਇਹਨੇ ਤਾਂ ਲਾਉਣਾ ਹੀ ਹੈ, ਲੱਖ ਲੱਖ ਸਾਲ ਦੀ ਮੁਨਿਆਦ ਵਾਲੇ ਸੁਣਦੇ ਹਾਂ ਕਹਾਣੀਆਂ ਗ੍ਰੰਥਾਂ 'ਚੋਂ, ਦਿਸਦੇ ਕਿਤੇ ਨਹੀਂ। ਹੁਣ ਆਦਮੀ ਜ਼ਿਆਦਾ ਤੋਂ ਜ਼ਿਆਦਾ ਆਪਾਂ ਨੂੰ ਮੇਰੀ ਦ੍ਰਿਸ਼ਟੀ ਦੇ ਵਿੱਚ 125 ਤੱਕ ਆਏ ਨੇ, ਮੇਰੀ ਸਿਮਤ 'ਚ ਐ ਸਦੀ 'ਚ 125 ਵਰ੍ਹੇ ਦੀ ਉਮਰ ਇੱਕ ਨਿਰਵਲੇ ਸਾਧੂ ਨੇ ਪਾਈ ਹੈ, ਨਾਲੇ ਬਹੁਤ ਅਮਨ ਦੀ ਜ਼ਿੰਦਗੀ 'ਚ, ਕੋਈ ਕਸ਼ਟ ਨਹੀਂ ਹੋਇਆ। ਵਿੱਦਿਆ ਪੜ੍ਹਾਉਂਦਾ ਹੁੰਦਾ ਗੁਰੂ ਕੀ, ਸਾਧੂ ਸੀ, ਮੁਕਤਸਰ ਦੇ ਡੇਰੇ ਦਾ ਉਹ ਅਫਸਰ ਸੀ ਉਦੋਂ। ਡੇਰਾ ਬਹੁਤ ਜ਼ਿਆਦਾ, ਉਹਦੇ 'ਚ ਕੋਈ ਲਖਮਣ ਦੇ ਗੇੜ 'ਚ ਅਨਾਜ ਹੁੰਦਾ ਸੀ, ਇੰਨੀ ਧਰਤੀ ਵਾਲੀ ਆ ਉੱਧਰ। ਹੁਣ ਤਾਂ ਕੰਟਰੋਲ 'ਚ ਆ ਗਈ, ਜਦ ਨਹੀਂ ਸੀ, ਹੁਣ ਤਾਂ ਪਹਾੜ ਦੇ ਨੇ ਵੀ ਡੇਰੇ ਕੁੱਟ ਕੇ ਘੜੀ। ਉਦੋਂ ਕੋਈ ਡੇਰੇ ਦੀ ਉੱਥੇ ਡੇਰੇਦਾਰੀ ਨਹੀਂ ਸੀ ਲੈਂਦਾ, ਜਦ ਹੋਏ ਨੇ, ਜਦ ਇੱਥੇ ਆਏ ਨੇ, ਜਦ ਉਹਨਾਂ ਦੀ 65 ਸਾਲ ਦੀ ਉਮਰ ਸੀ, ਜਾਂ ਲੋਸ਼ਟਵਦੀ ਆਏ ਨੇ, ਫਿਰ ਲੋਸ਼ਟਵਦੀ ਹੋ ਹੀ ਰਹੇ। ਲੋਸ਼ਟਵਦੀ ਲੁਧਿਆਣੇ ਦੇ ਜ਼ਿਲ੍ਹੇ 'ਚ ਆਉਂਦਾ, ਪਰਥੀ ਨਾਭੇ 'ਚ, ਇੱਥੇ ਨਾਭੇ ਦੇ ਪਿੰਡ ਵਾਲੇ 'ਤੇ ਲਾਗ। ਲੋਸ਼ਟਵਦੀ ਠਾਣਾ ਸੀ, ਉਹ ਨਾਭੇ ਦਾ ਹੀ ਸੀ, ਉੱਥੇ ਨਾਭੇ ਦੇ ਕਈ ਪਿੰਡ ਤੇ ਰਿਆਸਤ ਨਾਭਾ ਵਿੱਚ। ਨਜ਼ਦੀਕ ਦਾ ਆਲਾ ਦੁਆਲਾ ਲੁਧਿਆਣੇ ਦਾ ਹੈ। ਲੁਧਿਆਣੇ ਤਾਂ ਹੈ ਤਾਂ ਫਰਕ ਨਾਲੇ ਸਿਰ 'ਤੇ ਜਾ ਕੇ ਫਿਰ ਗਾਹਾਂ ਮਾਨਵਾ ਲੱਗ ਜਾਂਦਾ ਰਿਆਸਤਾਂ ਹੋਰ। ਉਹਨਾਂ ਦੀ 125 ਵਰ੍ਹੇ ਦੀ ਉਮਰ ਹੋਈ, ਕਹਿੰਦੇ ਅਸੀਂ ਰਾਸ਼ਟਰਪਤੀ ਦੇ 3 ਪੁਸਤਕਾਂ ਪੜ੍ਹਾ ਤੀ। 60 ਸਾਲ ਬਹੁਤ ਉਹਨਾਂ ਨੇ ਲਗਾਤਾਰ, ਉਹ ਆਏ 65 ਸਾਲ ਦੇ ਤੇ 60 ਸਾਲ ਇੱਥੇ ਰਹੇ। ਜਿਹੜਾ ਕਈ ਸਰੀਰ ਸੁਣਨ 'ਚ ਆਇਆ ਵੀ ਬਸਤਾ ਬੜੀ ਉੱਚੀ ਰਹੀ, 65-60 ਸਾਲ ਤੋਂ ਗਏ ਪਰ ਕਿਰਿਆ ਪਰਾਏ ਹੱਥ ਰਹੀ, ਜੰਗਲ ਪਾਣੀ ਨਿਆਣੇ ਵਾਲੀ ਵਸਤੇ ਰਹੀ। ਉਹਨਾਂ ਦਾ ਪਤਾ ਨਹੀਂ ਕਿੰਨੀ ਪਾ ਗਏ ਨੇ, ਉਹ ਵੀ ਹੁਣੇ ਇਹਨਾਂ ਮਹੀਨਿਆਂ 'ਚ ਗੁਜ਼ਰੇ ਨੇ। 2 ਸਾਲ ਹੋ ਗਏ, 3 ਸਾਲ ਪਟਿਆਲੇ ਹੁੰਦੇ ਸੀ, ਧਿਆਨਾ ਸੀ ਉਹਨਾਂ ਨੂੰ ਧਿਆਨਾ। ਫਿਰ ਧਿਆਨਾ ਹੀ ਕਿਹਾ ਕਰਦੇ ਸੀ, ਪਹਿਲਾਂ ਤਾਂ ਡੇਰੇ ਦਾ ਦੁਸਹਿਰਾ ਵਾਗ ਕਹਾਉਂਦਾ ਉਹਨਾਂ ਦਾ ਡੇਰਾ, ਉਹਦਾ ਵਾਗੂ ਸੀ ਇੱਕ। ਫਿਰ ਬੀਬੀ ਸੀ, ਉਹਦਾ ਨਾਂ ਸਿੰਘ ਸੀ, ਪਤਾ ਨਹੀਂ ਮੂਹਰੇ ਕੀ ਅੱਖਰ ਲੱਗਦੇ ਤੇ ਬਣਾਉਂਦੇ ਸਿੰਘ ਨੇ ਕਹਿ ਕੇ ਤੇ। ਜਾਮਾ ਬੀਬੀ ਦਾ ਸੀ ਉਸੇ ਡੇਰੇ ਦੇ ਵਿੱਚੋਂ, ਤੇ ਇਹ ਤਾਂ ਫਿਰ ਡੇਰੇ ਤੋਂ ਫਾਰਗ ਹੋ ਗਿਆ ਸੀ, ਕੋਈ ਕੱਪੜਾ ਨਹੀਂ ਸੀ ਪਾਉਂਦਾ, ਆਲਫ ਨੰਗਾ ਸੀ। ਜਿੱਥੇ ਹਾਲਤ ਆਉਣੀ ਨਿਆਣੇ ਵਾਂਗੂ ਉੱਥੇ ਕਿਰਿਆ ਕਰ ਦੇਣੀ, ਇੱਕੋ ਹੀ ਸੇਵਕ ਸੇਵਾ ਕਰਦਾ ਰਿਹਾ। ਉਹਨੇ ਜ਼ਿੰਦਗੀ ਲਿਖਾ ਤੀ, ਕੋਈ ਗੱਲ ਨਹੀਂ, ਰੇਹੜੀ ਬਣਾਈ ਹੋਈ ਤੀ ਉਹਨਾਂ ਦੀ, ਕਿਸੇ ਸੇਵਕ ਨੇ ਬਣਾਤੀ ਹੋਣੀ ਹੈ। ਅਰਫ ਨੰਗੇ ਉਹ ਤੇ ਪੈ ਰਹੇ ਤੇ, ਜਦੋਂ ਉਹਨਾਂ ਨੂੰ ਟੱਟੀ ਪਿਸ਼ਾਬ ਆਉਣਾ ਤਾਂ ਉਹ ਸੇਵਕ ਨੇ ਲੈਣਾ ਹੈ, ਉਹਨੇ ਕੱਪੜਾ ਸਾਫ਼ ਕਰ ਦੇਣਾ, ਆਪ ਨਹੀਂ ਤੇ ਕਰਦੇ। ਉਹ ਹੁਣੇ ਗੁਜ਼ਰੇ ਨੇ, ਥੋੜ੍ਹੇ 2-3 ਕੁ ਸਾਲ ਹੋ ਗਏ। ਇਸ ਕਿਸ਼ਨ ਸੋਹਣੀ ਹੱਸਦੇ ਤੇ ਆਪਣੇ ਸੇਵਕ ਨੂੰ, ਜਿਹੜੇ ਰਾੜੇ ਸਾਹਿਬ ਵਾਲੇ ਹੁਣੇ, ਮੈਂ ਗਿਆ ਸੀ ਪਿਛਲੇ ਸਾਲ ਤੋਂ, ਪਿਛਲੇ ਸਾਲ ਗਿਆ, 2 ਸਾਲ ਹੋ ਜਾਣਗੇ ਹੁਣ ਗਾਂ 10-12 ਮਹੀਨੇ ਸੀ। ਆਪਣਾ ਦਸ਼ਮਾ ਹੋਊ ਮਾਘ, ਮਾਘ ਫਾਗਣ 2 ਮਹੀਨੇ ਹੁੰਦੇ ਨੇ, ਮਾਘੀ ਨੂੰ ਦਸ ਆਪਣਾ ਦਸ਼ਮਾ ਹੁੰਦਾ, 10 ਗੁਜ਼ਰ ਗਏ ਹੁੰਦੇ ਨੇ, 11-12 ਦੋ ਰਹਿ ਗਏ ਨੇ। ਇਹਨਾਂ ਦਾ ਜਨਵਰੀ ਚੜ੍ਹ ਜਾਂਦਾ ਹੁੰਦਾ, ਤਾਂ ਉਹ ਜਨਵਰੀ ਮੇਰਾ 6 ਦਾ ਜਨਮ ਹੈ, ਪਏ ਅੱਗੇ ਪਿੱਛੇ ਹੋ ਜਾਂਦਾ ਥੋੜ੍ਹਾ ਜਿਹਾ। ਪੱਖੀ ਜਿਹੜਾ ਗਿਣਦੇ ਆ 1-2, ਇਹ ਚੰਦਰਮਾ ਨਾਲ ਬਣਦੀ ਹੈ, ਚੰਦਰਮਾ ਇੱਕ ਟਕਸਾਲ 'ਚ ਨਹੀਂ ਆਉਂਦਾ, ਇਹ 45 ਮਿੰਟ ਲੇਟ ਆਉਂਦਾ ਸੂਰਜ ਨੂੰ, ਇਸ ਕਰਕੇ ਸਮੇਂ ਦੇ ਵਿੱਚ ਫਰਕ ਪੈ ਜਾਂਦਾ ਹੈ। ਤਿਥਾਂ ਸਾਰੀਆਂ ਸੂਰਜ ਨਾਲੇ ਬਣਦੀਆਂ, 1-2 ਚੀਜ਼ ਹੈ ਜਿਹੜੀ, ਇਹ ਸੂਰਜ ਦੇ ਹਿਸਾਬ ਨਾਲ ਬਣਾਉਂਦੇ ਨੇ। ਜਿਹੜੀਆਂ ਤਰੀਕਾਂ ਨੇ ਗੌਰਮੈਂਟ ਦੀਆਂ, ਇਹ ਸੂਰਜ ਦੇ ਹਿਸਾਬ ਨਾਲ ਬਣਦੀਆਂ, ਜਿਹੜੀਆਂ ਤਿਥਾਂ ਇਹ ਚੰਦਰਮਾ ਨਾਲ ਬਣਦੀਆਂ। ਚੰਦਰਮਾ ਲੇਟ ਆਉਂਦਾ ਕਰਕੇ 1 ਸਾਲ ਦੇ ਵਿੱਚ ਹੀ 9-10 ਦਿਨ ਵੱਧ ਜਾਂਦੇ ਨੇ। ਤੀਜੇ ਸਾਲ ਮਹੀਨਾ ਵੱਧ ਜਾਂਦਾ ਹੈ, ਜੇ ਤੀਜੇ ਸਾਲ ਹਰ ਸਾਲ ਦੇ ਵਿੱਚ ਦਿਨ ਵੱਧਦਾ ਤਾਂ 12 ਮਹੀਨਿਆਂ ਦੇ ਵਿੱਚ 12 ਹੁੰਦੇ ਨੇ, ਸਾਲ ਦੇ 12 ਦਿਨ ਵਧਣੇ ਚਾਹੀਦੇ, 10 ਦਿਨ ਵਧਣੇ ਨੇ, ਉਹ ਸਾਰਿਆਂ 'ਚ ਉਹਨੇ ਘੱਟ ਕਰਨੇ। ਇਹ ਲੇਟ ਆਉਂਦੇ ਤੇ ਜਮ੍ਹਾਂ ਕਰੇ ਨੇ, ਉਹਦਾ 1 ਮਹੀਨਾ ਪਾ ਦੇਣਾ ਵਿੱਚ। ਸਮਤ ਸੂਰਜ ਨਾਲ ਰੱਖਣਾ, ਸਮਤ ਨਹੀਂ ਚੰਦਰਮਾ ਨਾਲ ਬਣਿਆ, ਅਰਬ ਦੇ ਵਿੱਚ ਚੰਦਰਮਾ ਨਾਲ ਬਣਿਆ। ਅਰਬ ਦੇ ਵਿੱਚ ਪਹਿਲੀ ਕਿਰਿਆ ਸੀ ਜਿਹੜੀ, ਉਹ ਹਿੰਦੂਆਂ ਦੇ ਨਾਲ ਲੱਗਦੀ ਹੋਈ ਸੀ, ਇੱਧਰ ਸਾਰੀ ਅਰਬ ਦੀ ਹੋਈ ਕਾਪੀ ਹੈ। ਇਹ ਵੀ ਦਫਨਾਉਂਦੇ ਤੇ ਬੰਦੇ ਨੂੰ, ਮੁਰਦੇ ਨੂੰ, ਉਹ ਵੀ ਦਫਨਾਉਂਦੇ ਹੀ ਨੇ। ਇਹਨਾਂ ਦੇ ਨਾਲ ਲੱਗਦੀ ਕਿਰਿਆ ਤੀ, ਇੱਥੇ ਤੋਂ ਆਪਣੇ ਮੁਰਖ ਤਾਂ 4-5 ਆ ਜਾਂਦੇ ਨੇ ਵਿਚਾਲੇ, ਛੋਟੀ ਛੋਟੀ ਕੈਂਟਰੀਆਂ ਤਾਂ, ਪਰ ਕਹਾਉਂਦੇ ਸਾਰੇ ਮੌਮ ਨਹੀਂ, ਮੁਸਲਮਾਨ ਵੀਰ ਹੀ ਨੇ ਉਹ, ਤੁਰਕੀ ਨੇ ਉਹਦੇ ਵਿੱਚ, ਤੁਰਕੀ ਬਾਹਲਾ ਮੁਰਖ ਹੈ। ਉਹ ਤਰੀਕ ਚੰਦਰਮਾ ਨਾਲ ਰੱਖਦੇ ਨੇ, ਹੋਰ ਜਿਤਨਾ ਵੈਡ ਹੈ ਸਾਰਾ ਸੂਰਜ ਨਾਲ ਰੱਖਦਾ। ਉਹ ਤੀਜੇ ਦਿਨ ਤਰੀਕ ਰੱਖ ਲੈਂਦੇ ਨੇ, ਜੇ ਸੂਰਜ ਨਾ ਦੱਸੇ ਤੀਸਰੇ ਦਿਨ, 1-2 2 ਦਿਨ ਨਹੀਂ ਰੱਖਦੇ। ਤੀਜੇ ਦਿਨ ਜੋ ਕੋਈ ਬੱਦਲ ਹੋ ਜਾਏ ਜਾਂ ਕਿਸੇ ਕਾਰਨ ਨਾਲ ਸੂਰਜ ਚੰਦਰਮਾ ਨਾ ਦੱਸੇ, ਤੀਜੇ ਦਿਨ ਤਰੀਕ ਲਾ ਲੈਂਦੇ ਨੇ। 2 ਦਿਨ ਚੰਦਰਮਾ ਦਾ, ਇਹਦੇ 'ਚੋਂ ਆਪਾਂ ਨੂੰ ਗੁਲਾਬ ਤਾਂ ਖਾਸ ਹੋਣਾ ਨਹੀਂ, ਪਰ ਹਿਸਾਬ ਕਰਨ ਵਾਲਿਆਂ ਦੀ ਗਿਣਤੀ ਵਿੱਚ, ਜੋਤਿਸ਼ ਵਾਲਿਆਂ ਨੂੰ ਇਹਦਾ ਲਾਭ ਹੈ। ਉਹ ਜਿੰਨੇ ਮਹੀਨੇ ਦੇ ਵਿੱਚ ਦਿਨ ਘੰਟੇ ਵੱਧਦੇ ਨੇ, ਉਨੇ ਹੀ ਲਾਏ ਹੁੰਦੇ ਨੇ, ਕਿਸੇ ਵਿੱਚ ਘੱਟ ਜਾਂਦੇ ਨੇ, ਕਿਸੇ ਵੱਧ ਜਾਂਦੇ ਨੇ, ਜਮ੍ਹਾਂ ਕਰਨ 'ਚ ਫਿਰ ਉਹ ਦਿੰਦੇ ਨੇ ਵੀ ਇੰਨੇ ਦਿਨ ਵੱਧ ਗਏ, ਵੱਧਦੇ ਨੇ ਚੰਦਰਮਾ ਦੀ ਚਾਲ ਨਾਲ। ਇਹ ਚਾਰ ਕਿਸੇ ਚੀਜ਼ ਦੀ ਵੀ ਨਹੀਂ ਰਲਦੀ, ਜਿਹੜੀ ਮੌਸਮ ਹੈ ਮੌਸਮ ਸੂਰਜ ਨਾਲੋਂ ਲੇਟ ਆਉਂਦੀ ਹੈ, ਸੂਰਜ ਮੌਸਮ ਨਾਲ ਲੇਟ ਆਉਂਦੀ ਹੈ, ਮੌਸਮ ਐਡਵਾਂਸ ਆਉਂਦੀ ਹੈ। ਸੂਰਜ ਨਾਲੋਂ ਚੰਦਰਮਾ ਲੇਟ ਆਉਂਦਾ ਹੈ, ਇਹ ਤਾਂ ਬਾਹਲਾ ਲੇਟ ਆਉਂਦਾ, 45 ਮਿੰਟ ਰੋਜ਼ ਘੱਟ ਆਉਂਦਾ ਹੈ। ਪਿਛਲਾ ਹਫ਼ਤੇ ਤਾਂ 15 ਦਿਨ ਹੀ ਹੋਈ, ਇੱਕ 4 ਪਹਿਰ ਚਲੇ ਜਾਂਦੇ ਨੇ, 15 ਦਿਨ ਘੱਟਦਾ, 15 ਦਿਨ ਵੱਧਦਾ, ਮਹੀਨੇ 'ਚ ਪੂਰਾ ਪੂਰਨਮਾਸੀ ਨੂੰ ਪੂਰਾ ਹੋ ਜਾਂਦਾ ਹੈ। ਅਗਲੇ ਦਿਨ ਹੀ ਇਹਨੂੰ ਏਕਮ ਕਹਿੰਦੇ ਨੇ ਵੀ ਇੱਕ ਕਲਾ ਘੱਟ ਜਾਂਦੀ ਹੈ। ਏਕਮ ਲਾਈ ਤਾਂ ਉਹਦੀ ਐਡੀ ਦੂਰੋਂ ਬੜਾ ਸਤਾਰਾ ਦਿਸਦਾ ਤਾਂ ਨਹੀਂ ਘਟਿਆ, ਲੋ ਘੱਟ ਜਾਂਦੀ ਹੈ। 14 ਹੀ ਪੂਰੀਆਂ ਹੁੰਦੀਆਂ ਨੇ, ਕਹਿੰਦੇ ਮਹੀਨੇ ਵੱਧ ਕਰਕੇ ਇਹਦੇ 14 ਹੀ ਬਣਨ, ਸਾਲ 3 ਸਾਲ ਮਹੀਨਾ ਘੱਟ ਜਾਣਾ, 8 ਦਿਨ ਘੱਟਣੇ ਨੇ। ਪੌਣੇ ਕੁ 15 ਦਿਨ ਦਾ ਹੀ ਇਹਨਾਂ ਦਾ, 15.5 ਦਿਨ ਦਾ ਹੀ ਪੱਖ, 14.5 ਦਿਨ ਦਾ ਹੀ ਪੱਖ ਬਣ ਜਾਂਦਾ ਸੂਰਜ ਦਾ ਪੂਰੇ 15। ਹੋਰ ਸਾਰੇ ਰਾਸ਼ੀ ਕੰਮ ਸੂਰਜ ਨਾਲ ਚੱਲਦੇ ਨੇ। ਸੂਰਜ ਨੂੰ ਵੀ ਜੇ ਵਿਦਵਾਨ ਨਾ ਜ਼ਰਬ ਦੇ ਕੇ ਨਾਲ ਰਲਾਉਂਦਾ, ਇਹਦੇ ਨਾਲ ਨਹੀਂ, ਇਸ ਚੱਕਰ ਨੂੰ ਕਿਸੇ ਨੇ ਪੈਮਾਨੇ 'ਚ ਨਹੀਂ ਲਿਆਂਦਾ ਵੀ ਇਹ ਵਾਹਿਗੁਰੂ ਦਾ ਬਣਾਇਆ ਹੋਇਆ ਚੱਕਰ ਹੈ, ਦੇਹ ਚੱਕਰ ਹੈ, ਅਸੀਂ ਉਹ ਕਾਲ ਦੇ ਚੱਕਰ 'ਤੇ ਸਾਰੇ ਹੀ ਸਵਾਰ ਹਾਂ, ਜਿਹੜਾ ਲਹਿ ਜਾਂਦਾ ਮੁਰਦਾ ਹੋ ਜਾਂਦਾ ਹੈ, ਇਹ ਚੱਲਿਆ ਹੀ ਆਉਂਦਾ ਐਵੇਂ ਜਿਵੇਂ, ਇਹਦਾ ਕੋਈ ਪਤਾ ਨਹੀਂ ਕਰਦਾ ਵੀ ਜੇ ਇਹ ਨਾ ਕਿਸੇ ਵਿਦਵਾਨ ਨੇ, ਸਿਆਣੇ ਆਦਮੀ ਨੇ ਕਿਰਤ ਕੀਤੀ ਹੈ, ਜਿਹੜੀਆਂ ਤਰੀਕਾਂ ਗਾਹਾਂ ਕੀਤੀ ਰੱਬੀ ਰਸ਼ਮ ਨਾਲ ਤੋਂ ਆਪ ਆਉਂਦੀਆਂ ਨੇ, ਸੂਰਜ ਕਿਸੇ ਦੀ ਕਮਾਣ 'ਚ ਨਹੀਂ, ਉਹਦਾ ਇਸੇ ਰੋਟੀ ਵੇਗਾ, ਇਸੇ ਹਿਸਾਬ 'ਚ ਆਊਗਾ। 12 ਮਹੀਨੇ 30 ਦਿਨ ਕੋਈ ਜੰਮੇ ਕੋਈ ਮਰੇ, ਉਹਨੇ ਕਦੇ ਲੇਟ ਨਹੀਂ ਹੋਣਾ ਆਪਣੀ ਚਾਲ ਤੋਂ। ਪਰ ਜਿਹੜੀ ਮੌਸਮ ਹੈ ਇਹ ਉਦੋਂ 6 ਘੰਟੇ 1 ਸਾਲ ਦੇ ਵਿੱਚ ਹੀ ਮੂਹਰੇ ਹੋ ਜਾਂਦੀ ਹੈ। ਅਸੀਂ ਉਹਨੂੰ ਆਪਾਂ ਹਾੜ੍ਹ ਜੇ ਸਿਆਲ ਹਾੜ੍ਹ ਕਹਿ ਦਿੰਦੇ ਹਾਂ, ਮੌਸਮਾਂ ਬਦਲਦੀਆਂ ਜਿਹੜੀਆਂ, ਇਹ 6 ਘੰਟੇ ਸੂਰਜ ਨਾਲੋਂ 1 ਸਾਲ ਦੇ ਵਿੱਚ ਹੀ 6 ਘੰਟੇ ਲੇਟ ਹੁੰਦੀ ਹੈ। 4 ਸਾਲਾਂ ਦੇ ਵਿੱਚ ਹੀ 24 ਘੰਟੇ ਹੋ ਜਾਂਦੇ ਨੇ, 4th ਸਾਲ 1 ਦਿਨ ਵੱਧ ਜਾਂਦਾ ਹੈ ਲੇਟ ਆਉਂਦਾ ਕਰਕੇ, 1 ਦਿਨ ਜਮ੍ਹਾਂ ਹੋ ਗਿਆ 10 ਘੰਟੇ ਨਾਲ। 4th ਸਾਲ ਲੀਪ 'ਤੇ ਆਏ ਅਤੇ 4th ਸਾਲ ਜਿਹੜਾ 29 ਦਾ ਮਹੀਨਾ, 28 ਦਾ ਨੂੰ 29 ਦਾ ਕਰ ਦੇਣਗੇ। ਉਹਨਾਂ ਨੇ ਸਾਫ਼ ਸੂਰਜ ਨਾਲ ਹੀ ਰੱਖਣਾ, ਉਹਨੂੰ ਸੂਰਜ 'ਚ ਜਮ੍ਹਾਂ ਕਰਕੇ ਪਾ ਦੇਣਗੇ, ਚੰਦਰਮਾ ਦਿਨ ਵੀ ਸੂਰਜ 'ਚ ਹੀ ਪਾਉਂਦੇ। ਇਹ ਜ਼ਿਆਦਾ ਲੇਟ ਆਉਂਦਾ, ਇਹਦਾ 3ਜੇ ਮਹੀਨੇ 3ਜੇ ਸਾਲ ਸੂਰਜ ਦੇ 36 ਮਹੀਨੇ ਹੋਣਗੇ, ਉਹਦੇ 37 ਹੋ ਜਾਣਗੇ, 3ਜੇ ਸਾਲ ਮਹੀਨਾ ਨਿਕਲ ਜਾਣਾ ਪੂਰਾ, 3ਜੇ ਸਾਲ ਨਿਕਲ ਜਾਣੇ, ਜਦੋਂ 36 ਸਾਲ ਹੋ ਜਾਣਗੇ 1 ਸਾਲ ਨਿਕਲ ਜੂ, 36 ਦੀਆਂ 108, 1 ਸਦੀ ਦੇ ਵਿੱਚ 3 ਸਾਲ ਨਿਕਲ ਜਾਂਦੇ ਨੇ, 3 ਸਾਲ ਲੇਟ ਹੋ ਜਾਂਦਾ ਉਹ। ਉਹ ਇਕੱਲੇ ਉਹਦੇ ਨਾਲ ਸੰਮਤ ਰੱਖਦੇ, ਹੋਰ ਸਾਰਾ ਮੁਲਕ ਸੂਰਜ ਨਾਲ ਹੀ ਰੱਖਦਾ। ਇਹਨਾਂ ਨੇ ਜ਼ਰਬ ਦੇ ਕੇ 4th ਸਾਲ ਫਿਰ ਉਹ ਸੂਰਜ ਦਾ ਦਿਨ ਵਧਾਇਆ ਨਹੀਂ, ਪਤਾ ਨਹੀਂ ਕਦਕ ਦੀ ਦੁਨੀਆ ਚਲੀ ਆਉਂਦੀ ਹੈ ਵੀ ਹੁੰਦਾ ਜੇਠ ਦਾ ਮਹੀਨਾ, ਬਾਹਰ ਮੌਸਮ 'ਚ ਸਿਆਲ ਹੁੰਦੀ, ਇੰਨੇ ਨਾਲੇ 6 ਘੰਟੇ ਨਾਲੇ ਉਹ ਜ਼ਰਬ ਦੇ ਕੇ ਨਾ ਰਲਾਤਾ। ਹੁਣ ਉਹਨੇ 1 ਸਕਿੰਟ ਦਾ ਫਰਕ ਵੀ ਨਹੀਂ ਰੱਖਿਆ, ਐਸਾ ਕੋਈ ਸਿਆਣਾ ਵਿਦਵਾਨ ਜੀ ਨੇ ਰਸਮ ਬੰਨੀ ਹੈ, ਮੌਸਮ ਸੂਰਜ ਦੇ ਨਾਲ ਰਲਾਤੀ, 6 ਘੰਟੇ ਤਕਰੀਬਨ 4th ਸਾਲ ਦਿਨ ਬਣ ਜਾਂਦਾ, 4th ਸਾਲ ਲੀਪ 'ਤੇ ਆਉਂਦਾ ਜਾਂਦਾ, ਉਦੋਂ 1 ਦਿਨ ਵਧਾ ਆਉਂਦੇ ਨੇ ਉਹ ਜਿਹੜੇ ਉਹਦੇ ਜਮ੍ਹਾਂ ਲੇਟ ਆਉਣ ਦੇ ਅਤੇ ਮੌਸਮ ਨਾਲੋਂ, ਤਾਂ ਉਹ ਜਮ੍ਹਾਂ ਹੋਏਗੇ 4th ਸਾਲ 1 ਦਿਨ ਵਧਾਤਾ। ਪਰ ਸਮਝ 'ਚ ਨਹੀਂ ਫਰਕ ਪਾਇਆ, ਨਹੀਂ ਇੰਨੇ ਨਾਲੇ ਪਤਾ ਨਹੀਂ ਇਹ ਖੇਲਦਾ, ਕਿਸੇ ਨੇ ਪੈਮਾਨੇ 'ਚ ਨਹੀਂ ਲਿਆਂਦਾ, ਕਹਿ ਉਹ ਜ਼ਰੂਰ ਹੁੰਦਾ ਵੀ ਇੰਨਾ ਚਿਰ ਦਾ ਸਤਿਯੁਗਤੀ, ਇੰਨਾ ਚਿਰ ਦਾ ਦੁਆਪਰ ਰਿਹਾ, ਇੰਨਾ ਚਿਰ ਦਾ ਤ੍ਰੇਤਾ ਰਿਹਾ, ਇੰਨਾ ਚਿਰ ਦਾ ਕਲਯੁਗ ਰਿਹਾ, ਇਹ ਵਿਦਵਾਨ ਦੇ ਆਪਣੇ ਦਿਮਾਗੀ ਕਟਾਕਸ਼ ਨੇ। ਪਰ ਪਤਾ ਬਿਲਕੁਲ ਨਹੀਂ ਕਿਸੇ ਨੂੰ ਮੁਸ਼ਕਿਲ ਵੀ ਕਦਕ ਦੀ ਇਹ ਖੇਲ ਬਣੀ ਚਾਹੁੰਦੀ ਹੈ, ਜਦੋਂ ਇੰਨੀ ਲੰਮੀ ਉਮਰ ਹੋਵੇ ਕਿਸੇ ਦੇਖੀ ਤਾਂ ਦੱਸੇ, ਤਹਿਰੀਰ ਵੀ ਇੰਨੀ ਲੰਮੀ ਨਹੀਂ ਹੈ, ਇਹ ਸੰਮਤ ਵੀ ਕਿਸੇ ਹੱਦ 'ਤੇ ਜਾ ਕੇ ਬਦਲ ਜਾਂਦੇ ਨੇ। ਜਦੋਂ ਇਹੋ ਜਿਹਾ ਘੱਲੂਕਾਰ ਆਉਂਦਾ ਦੁਨੀਆ ਸਾਰੀ ਖਤਮ ਹੋ ਜਾਂਦੀ ਹੈ। ਜਿਹੜਾ ਹੁਣ ਸਾਇੰਸਦਾਨੀ ਦਾ ਸਵਾਰ ਪੈਦਾ ਹੋਇਆ ਹੈ ਇਹ ਕਰੀਬਨ ਚੋਟੀ 'ਤੇ ਗਿਆ ਹੈ, ਹੁਣ ਜਵਾਨੀ 1 ਦਿਨ ਤਾਂ ਰਹਿੰਦੀ, ਜਵਾਨੀ ਉਮਰ ਦਾ ਹਿੱਸਾ ਰਹਿੰਦੀ ਹੈ ਕੁਛ, ਇਹਨੂੰ ਦੱਸਿਆ ਹਜ਼ੂਰ ਨੇ 10 ਬਾਲਤਨ 20 ਰਮਣ 30 ਕਾ ਸੁੰਦਰ ਕਹਾਵਾ, 10-10 ਸਾਲ ਦੀ ਦੇ ਮਗਰੋਂ ਸੁਭਾਅ ਬਦਲਦਾ ਆਇਆ ਮੌਸਮ ਦਾ। ਚਾਲੀ ਸੁਪਰ ਹੋਏ 85, 40 ਤੇ 50 ਦੇ ਵਿੱਚ ਪੁਰ ਜਵਾਨ ਹੋ ਜਾਂਦਾ, ਪੱਗ ਖਿੱਚਿਆ ਸੱਠੀ ਬੜੇਪਾ ਆਵੈ, ਉੱਥੋਂ ਬੜੇਪਾ ਸ਼ੁਰੂ ਹੋ ਜਾਂਦਾ ਹੈ। ਸੱਠ ਤੋਂ ਪੱਗ ਖਿੱਚਿਆ ਸੱਠੀ ਬੜੇਪਾ ਆਵੈ, ਸੱਤਰਾਂ ਕਾ ਮਤਹੀਣ ਅੱਸੀਆਂ ਕਾ ਵਿਵਹਾਰ ਨਾ ਪਾਵੈ, ਨੱਬੇ ਕਾ ਸਹਿਜਾ ਸਣੀ ਮੂਰ ਨਾ ਜਾਣੇ ਅਪਵਲ, ਢੂੰਡਮ ਢੋਲਮ ਡਿੱਠ ਨਾਨਕ ਜੱਗ ਧੂਏ ਕਾ ਧੌਲ ਹਰ। ਬਹੁਤ ਵਿਚਾਰ ਕਰਕੇ ਦੇਖਿਆ ਸਿਆਣੇ ਆਦਮੀਆਂ ਨੇ, ਇਹ ਜੱਗ ਕੋਈ ਵਸਤੂ ਨਹੀਂ, ਇੱਕ ਧੁੰਦ ਦਾ ਬੱਦਲ ਹੈ, ਉਹਦੇ ਵਿੱਚੋਂ ਕੁਛ ਨਾ ਮੀਂਹ ਪੈਂਦਾ ਹੈ, ਦਰਖਤਾਂ 'ਤੇ ਤੇਲ ਜੀ ਤਾਂ ਪੈ ਜਾਂਦੀ ਹੈ ਅਤੇ ਨਾ ਚਾਨਣ ਆਉਂਦਾ ਹੈ, ਧੂੰਏ ਦਾ ਬੱਦਲ ਹੈ ਇਹ ਇੱਕ, ਇਹਦੇ ਵਿੱਚੋਂ ਕੁਛ ਨਹੀਂ ਨਿਕਲਦਾ, ਨਾ ਇਹਦੇ ਨਾਲ ਬਦਲ ਰਹਾ ਆਉਂਦਾ ਹੈ, ਨਾ ਕੋਈ ਫਸਲ ਪਲਦੀ ਹੈ। ਤਿੰਨ ਦਿਨ ਪਵੇ ਚਾਰ ਦਿਨ ਪਵੇ ਆਪਣੇ ਦੇਸ਼ ਵਿੱਚ ਧੁੰਦ, ਤਿੰਨ ਚਾਰ ਦਿਨ ਤਾਂ ਸਿਆਲ 'ਚ ਪੈ ਜਾਂਦੀ ਹੈ, ਪੈਂਦੀ ਸਿਆਲ 'ਚ ਜ਼ਿਆਦੇ। ਇਹ ਜੱਗ ਨੂੰ ਧੂੰਏ ਦਾ ਤਾਂ ਬੱਦਲ ਦੱਸਿਆ, ਨਾਨਕ ਟੋਲਮ ਟੋਲਮ ਡਿੱਠ ਦਿਸ਼ਿਆ ਕੁਛ ਨਹੀਂ, ਇਹ ਜੱਗ ਧੂੰਏ ਕਾ ਤਬਲ ਹਰ, ਧੂੰਏ ਦਾ ਬੱਦਲ ਹੈ, ਧੂੰਏ ਦਾ ਪਹਾੜ ਹੈ, ਵਿੱਚ ਹੱਥ ਆਉਣ ਨੂੰ ਕੁਛ ਨਹੀਂ ਜਿਹੜਾ ਵਾਹ ਫੜੀਏ। ਇਹ ਜੋ ਦੁਨੀਆ ਦਸ ਸ਼ਹਿਰ ਮੇਲਾ ਦਸਤਗੀਰੀ ਨਾ ਹੈ, ਇਹਨੂੰ ਵੀ ਐਵੇਂ ਕਹਿ ਗਏ ਨੇ, ਇਹ ਵੀ ਵਾਕ ਹੀ ਹੈ ਗੁਰੂ ਕਾ। ਸ਼ਹਿਰ ਮਤਾਰੀ ਦੇ ਮੁਨਾਰੀ ਦੇ ਖੇਲ ਨੂੰ ਕਹਿੰਦੇ ਨੇ ਵੀ ਇਹ ਇੱਕ ਮੁਨਾਰੀ ਜਾਂ ਖੇਲ ਹੀ ਬਣਿਆ ਹੋਇਆ, ਇਹਦੇ 'ਚ ਹੱਥ 'ਚ ਫੜਨ ਨੂੰ ਕੋਈ ਚੀਜ਼ ਨਹੀਂ, ਨਾ ਕਿਤੇ ਕੋਈ ਪਿਓ ਦੀ ਦਾ, ਨਾ ਕੋਈ ਦਾਦਾ ਦੀ ਦਾ, ਨਾ ਪੜਦਾਦਾ ਦੀ ਦਾ, ਸਾਰ ਚਲੇ ਆਉਂਦੇ ਨੇ ਆਪਣੀ ਉਮਰ 'ਚੋਂ ਕਾਇਆਂ ਵਿੱਚ ਖੇਲ ਗਿਆ, ਪਰ ਹੁਣ ਕੁਛ ਨਹੀਂ ਹੱਥ ਆਉਣ ਨੂੰ, ਕਿਤੇ ਨਹੀਂ ਲੱਭਦਾ ਕਿਸੇ ਦਾ। ਇਹ ਧੂੰਏ ਦਾ ਬੱਦਲ ਹੈ, ਇਹਦੇ ਵਿੱਚ ਜਿਤਨੇ ਵਿਦਵਾਨ ਬੋਲ ਗਏ ਨੇ, ਜਿੱਕਣ ਆਪਾਂ ਨੂੰ ਹਜ਼ੂਰ ਨੇ ਸਮਾਂ ਆਪਣੇ ਵਿਹਾਰਾਂ 'ਚੋਂ ਨਵੇਕਲੇ ਹੋ ਕੇ ਕੱਢਣ ਦਾ ਸਮਾਂ ਦਿੱਤਾ, ਇਹ ਕਿਤੇ ਕਿਤੇ ਮਹਾਂਪੁਰਖ ਜਿੱਥੇ ਇੱਕ ਆਦਮੀ ਨਿਜਮਨਾ ਬੰਦਗੀ ਦੀ ਸੰਗਤ ਨੇ ਲਿਖਿਆ, ਉਹਦੀ ਕਿਸਮ 'ਚ ਕਹਿ ਦਿਓ ਲਿਖਿਆ, ਮੈਨੂੰ ਜਿਹੜੇ ਮਹਾਤਮਾ ਨੇ ਪੜ੍ਹਾਇਆ ਸੀ ਤਾਂ ਉਹ ਸਾਧੂ ਸੁਭਾਅ ਦੇ ਚਾਤਰ ਨਹੀਂ ਸੀ ਵਾਲੇ, ਪਰ ਉਹਨਾਂ ਦਾ ਪਿੰਡ ਦਾ ਉਹਨਾਂ 'ਤੇ ਬੜਾ ਸਿਦਕ ਸੀ, ਥੇ ਹੀ ਸਿਦਕ ਵਾਲੇ, ਸੱਚੀ ਦਾੜੀ ਦੱਸਿਆ ਹਜ਼ੂਰ ਨੇ ਉਹਨੂੰ, ਜਿਹੜਾ ਧੀ ਭੈਣ ਦੀ ਲਿਹਾਜ਼ ਤਿਆਰ ਦਮੜੇ ਦੀ 'ਤੇ ਨਾ ਗਿਰੇ, ਇਹਨਾਂ ਤੋਂ ਜ਼ਿੰਦਗੀ ਪਾਸ ਕਰਦਾ ਉਹਨੂੰ ਸੱਚੀ ਦਾੜੀ ਕਹਿੰਦੇ ਆ, ਉਹ ਸੱਚੀ ਦਾੜੀ ਸੀ, ਵਿਦਵਾਨਾਂ ਦੇ ਖਿਆਲ 'ਚ ਮੰਨੀ ਹੋਈ, ਊਂ ਬੱਚਨ ਆਮ ਸਾਦੇ ਹੀ ਸਿੱਧੇ ਹੀ 'ਤੇ ਸਾਰੀ ਦੁਨੀਆ ਵਰਗੇ ਆਪਣੇ ਵਰਗੇ ਹੀ। ਉਹਨਾਂ ਨੇ ਸਾਨੂੰ ਪੜ੍ਹਾਇਆ ਸੀ ਬਾਰਾਂ ਵਿੱਚ, ਬਾਰਾਂ ਦੇ ਵਿੱਚ ਆਪਣੇ ਮਹਾਤਮਾ ਹੋਏ ਨੇ ਇਸ ਘਰ ਦੇ ਵਿੱਚ, ਜਿਹੜਾ ਗੁਰੂ ਨਾਨਕ ਨਾਮ ਨੇ ਵਸ ਰਹਿਣੀ ਆ, ਉਦਾਸੀ ਨਿਰਮਲੇ ਅਕਾਲੀ ਹੋਰ ਆਮ ਤੌਰ 'ਤੇ ਸਹਿਜਧਾਰੀ ਸਿੱਖ ਕਹਾਉਣ ਵਾਲੇ, ਇਹਦੀ ਸੰਪਰਤਾ ਦੇ ਵਿੱਚ ਇਹ ਦੋ ਤਿੰਨ ਸ਼੍ਰੇਣੀਆਂ ਕਾਮਨ ਨੇ। ਨਿਰਮਲਿਆਂ ਦੀ ਸ਼੍ਰੇਣੀ ਦਸਵੇਂ ਪਾਤਸ਼ਾਹ ਤੋਂ ਬਣੀ ਹੈ, ਉਹਨਾਂ ਨੇ ਵਿੱਦਿਆ ਪੜ੍ਹਨ ਪੰਜ ਚਾਰ ਸਿੰਘ ਜਾਂ ਪੰਜ ਸਿੰਘ ਭੇਜੇ ਸੀ ਕਾਂਸੀ, ਵੀ ਅਸੀਂ ਸਾਡੇ ਜੁੰਮੇ ਹੈ ਇੱਕ ਦਰਗਾਹੋਂ ਲੈ ਕੇ ਆਇਆ ਜੰਗ, ਅਸੀਂ ਜੰਗ ਕਰਨਾ, ਸਿੱਖ ਕੌਮ ਵਿੱਚੋਂ ਵਿੱਦਿਆ ਸਮਾਪਤ ਹੋ ਜਾਏਗੀ, ਵੀ ਆਪਾਂ ਜਿਹੜੇ ਯੋਗ ਅਤੇ ਆਦਮੀ ਜਿਹੜੇ ਉਹਨੂੰ ਸੋਹਣੇ ਲੱਗੇ ਹਜ਼ੂਰ ਨੂੰ, ਉਹ ਚਾਰ ਕਾਂਸੀ ਭੇਜਤੇ, ਉਹਨਾਂ ਦੇ ਰੂਪ 'ਚ ਜਾ ਕੇ ਪੜ੍ਹੇ, ਉਹਨਾਂ ਦੇ ਬ੍ਰਾਹਮਣ ਬਣ ਕੇ ਜਾਓ ਆਜਾ ਲਿਬਾਸ ਲੈ ਕੇ, ਉਹ ਚਾਰੇ ਵੇਦ ਛੇ ਸ਼ਾਸਤਰ 18 ਪ੍ਰਾਣ ਸਾਰੇ ਹਿਵਜ ਕਰਕੇ ਆਏ, ਪੰਜੇ ਕਾਂਵਰ ਭੇਜੇ ਤੇ ਉਹਨਾਂ ਨੂੰ ਆਇਆ ਅਤੇ ਕਿਹਾ ਭਾਈ ਤੁਸੀਂ ਜੰਗ ਕਰਨ ਵਾਲੇ ਤਾਂ ਰਹੇ ਨਹੀਂ, ਇਤਿਹਾਸ ਵਾਲੇ ਨੇ ਹੁਣੇ ਜਿਹੜਾ ਆਪਾਂ ਪੜ੍ਹਦੇ ਹਾਂ ਉਹਦੇ 'ਚੋਂ ਲਿਖਿਆ ਹੈ, ਕਿਸੇ ਬੰਦੇ ਦਾ ਹੀ ਲਿਖਿਆ ਹੋਇਆ, ਵੀ ਗੁਰੂ ਕੇ ਕਹਿੰਦੇ ਨੇ ਵੀ ਤੂੰ ਸੀ ਭਾਈ ਉੱਥੇ ਪੂਜਾ ਧਾਨ ਖਾ ਕੇ ਪੜ੍ਹਦੇ ਰਹੇ ਹੋ, ਤੁਹਾਡੇ ਕੋਲ ਕਮਾਈ ਕਰਨ ਨੂੰ ਤਾਂ ਉੱਥੇ ਕੋਈ ਹੈ ਨਹੀਂ ਸੀ, ਤੁਸੀਂ ਜੰਗ ਵਾਲੇ ਤਾਂ ਰਹੇ ਨਹੀਂ, ਵਿੱਦਿਆ ਪੜ੍ਹਿਆ ਹੈ ਬਹੁਤ ਅੱਛਾ, ਜਿਸ ਕੰਮ ਅਸੀਂ ਭੇਜੇ ਤੇ ਉਹਦਾ ਇਮਤਿਹਾਨ ਦਾ ਸਮਾਂ ਆ ਗਿਆ, ਗੁਰੂ ਕਹਿ ਨੇ ਨਹੀਂ ਦੱਸਿਆ ਵੀ ਅਸੀਂ ਤੁਹਾਡਾ ਇਮਤਿਹਾਨ ਲੈਣਾ, ਕਹਿੰਦਾ ਭਾਈ ਕੜਾ ਪ੍ਰਸ਼ਾਦ ਇੰਨਾ ਬਣਾਓ ਜਿੰਨਾ ਕੋਈ ਸ਼ਕਲ ਹੋਵੇ ਅਤੇ ਹੌਲੇ ਦਾ ਵਧੀਆ, ਜਿੰਨੀ ਜਮਾਤ ਹਜ਼ੂਰ ਦੀ ਸੀ ਸਾਰਿਆਂ ਨੂੰ ਰਜਮੈ ਕੜਾ ਕਰਤਾ, ਨਾਲ ਇਹ ਹੁਕਮ ਕਰ ਦਿੱਤਾ ਵੀ 2 ਵਜੇ ਨੂੰ ਸਾਰਿਆਂ ਨੇ ਇੱਥੇ ਦਰਬਾਰ 'ਚ ਹਾਜ਼ਰ ਹੋਣਾ, ਰਾਤ ਦੇ 2 ਵਜੇ 'ਤੇ 1 ਮਿੰਟ ਉੱਤੇ ਨਹੀਂ ਲੈਣਾ, ਆਪਣੀ ਕਿਰਿਆ ਤੁਸੀਂ ਪਹਿਲਾਂ ਨਜਿੱਠਣੀ, ਉਦੋਂ ਨਹਾਉਣਾ ਧੋਣਾ ਵਸਤਰ ਪਹਿਨੇ ਇੱਥੇ ਆਉਣਾ, ਸਾਰਿਆਂ ਸਰੀਰਾਂ ਨੇ ਹਾਜ਼ਰੀ ਲਾਉਣੀ, ਅੱਜ ਕੋਈ ਉਚੇਚੀ ਸਵਾਲ ਕੱਢਿਆ, ਅੱਜ ਗੁਰੂ ਕਹਿ ਰਹੇ ਉੱਥੇ ਕੋਈ ਕੰਮ ਪੁੱਛਣਾ ਤੁਹਾਨੂੰ, ਕੋਈ ਵੀ ਨਾ ਆਇਆ। ਹਨੇਰੀ ਠੱਕਾ ਵਗਾਤਾ, ਇੱਕ ਪ੍ਰਸ਼ਾਸਕ ਲਿਆ ਰੱਜ ਕੇ, ਰੱਜੇ ਨੂੰ ਪ੍ਰਸ਼ਾਦ ਦਿੰਦੇ, ਜਿਹੜੇ ਕਾਮੇ ਆਦਮੀ ਥੱਕੇ ਹੋਏ ਉਹਨੂੰ ਨੀਂਦ ਜ਼ਿਆਦਾ ਆਉਣੀ, ਜ਼ਿਆਦਾ ਰੱਜੇ ਨੂੰ ਨੀਂਦ ਜ਼ਿਆਦਾ ਆਉਂਦੀ ਹੈ, ਕੋਈ ਵੀ ਨਾ ਪਹੁੰਚ ਸਕਿਆ। ਉਹ ਚਾਰੇ ਸਮਾਧੀ ਲਈ ਬੈਠੇ ਤੇ ਭਜਨ ਕਰਦੇ, ਆਪਣੀ ਕਿਰਿਆ ਨਜਿੱਠ ਕੇ ਜਿੱਥੇ ਹਜ਼ੂਰ ਨੇ ਦਰਬਾਰ ਦਾ ਥੋ ਮੰਨਿਆ ਹੋਇਆ ਸੀ ਉੱਥੇ ਭਜਨ ਕਰਦੇ। ਉੱਥੇ ਉਹਨਾਂ ਨੂੰ ਪਿਆਰ ਨਾਲ ਗਾਣਾ ਆ ਕੇ ਕਿਹਾ, ਤੁਸੀਂ ਮੇਰੇ ਨਿਰਵਣੇ ਸਿੰਘ ਹੋ। ਉੱਥੋਂ ਨਿਰਵਣਾ ਚੱਲਿਆ, ਉਹਨਾਂ ਚੌਂ ਸਿੰਘਾਂ ਦੇ ਨਿਰਵਣਾ ਪੰਥ ਚੱਲਿਆ। ਹੁਣ ਇਹ ਇਹਨਾਂ ਦੇ ਪੰਥ ਵਿੱਚ ਇਹਨਾਂ ਕਿ ਨੇ ਜਿਵੇਂ ਵੀ ਕਲਗੀ ਧਰਨੇ ਤੋਰਿਆ, ਇਹ ਰੋਮ ਤਾਂ ਨਹੀਂ ਕੋਈ ਵੀ ਲਾਉਂਦਾ ਨਿਰਵਣਾ, ਅਤੇ ਕਸ਼ਹਿਰਾ ਕੋਈ ਰੱਖਦਾ ਕੋਈ ਨਹੀਂ ਰੱਖਦਾ, ਜੁਰਮਾਨਾ ਕਿਸੇ ਨੂੰ ਨਹੀਂ, ਨਾ ਨਾ ਰੱਖਣ ਵਾਲੇ ਨੂੰ ਨਾ ਰੱਖਣ ਵਾਲੇ ਨੂੰ। ਕਸ਼ਹਿਰੇ ਬਹੁਤ ਰੱਖਦੇ ਨੇ ਕੱਪੜੇ, ਕਿ ਆਮ ਤੌਰ 'ਤੇ ਤਾਂ ਉਹਨਾਂ ਦੇ ਭਗਵੇਂ ਹੁੰਦੇ ਨੇ ਜਿਹੜੇ ਡੇਰਿਆਂ 'ਚ ਸਾਧੂ ਨੇ, ਪਰ ਕਿੰਨੇ ਹੀ ਹੁਣ ਕਹਾਉਂਦੇ ਨਿਰਮਲੇ ਨੇ ਆਪਣੇ ਦੁਆਬੇ ਵਿੱਚ ਪਿੰਡਰਾਂ ਵਾਲੇ ਜਿਹੜੇ ਸੰਤ ਕਹਾਉਂਦੇ ਨੇ, ਉੱਥੇ ਵੀ ਕੋਈ ਪਿੰਡਰ ਹੋਰ ਹੋਣੇ ਨੇ, ਇੱਥੇ ਕਿਹੜਾ ਦੌਰਾ ਕਰਕੇ ਨੇ ਦੋਸਤ, ਉਹ ਸਾਰੇ ਹੀ ਸਣੇ ਕਸ਼ਹਿਰੇ ਸਾਰੇ ਕੱਪੜੇ ਕਾਲੇ ਹੀ ਪਾਉਂਦੇ ਨੇ, ਹਨ ਨਿਰਮਲੇ ਨਿਰਮਲੇ ਨੇ ਦੁਆਬੇ 'ਚੋਂ। ਉਹਨਾਂ ਦੇ ਜੁਰਮਾਨਾ ਨਹੀਂ ਹੈ ਵੀ ਤਾਂ ਕਾਲਾ ਕਿਉਂ ਪਹਿ ਲਿਆ, ਕੂਕਿਆਂ ਦਾ ਹੈਗਾ, ਕੂਕਿਆਂ ਦਾ ਜਿਹੜਾ ਕੋਈ ਨੀਲਾ ਵਸਤਰ ਪਹਿ ਰਹੇ ਉਹ ਆਪਣੇ ਪੰਥ 'ਚੋਂ ਸੇਕ ਦਿੰਦੇ ਨੇ ਉਹਨੂੰ, ਭਾਈ ਤੂੰ ਤੇਰਾ ਪਾਣੀ ਨਹੀਂ ਸਾਡੇ ਨਾਲ ਰਲਦਾ, ਤੈਂ ਸਾਡੇ 'ਚ ਰਲਣਾ ਨਹੀਂ। ਅਤੇ ਇਹ ਮਹਾਤਮਾ ਚੰਗੇ ਥੇ, ਅਸੀਂ ਪਰ ਸਾਲ ਪਿਛਲੇ ਤੋਂ ਪਿਛਲੇ ਸਾਲ ਗਏ ਤੇ 4 ਸਾਲ ਹੋ ਗਏ ਹੋਣਗੇ, ਮਨਜੀਰ ਸੀ ਗੱਡੀ ਵਾਲਾ, ਮੈਂ ਦੋ ਹੀ ਤੇ ਸੀ, ਇੱਕ ਦੋ ਵਾਰੀ ਤਾਂ ਰਾਹ 'ਚੋਂ ਖਰਾਬ ਹੁੰਦੀ, ਮੁੜਿਆ ਤਾਂ ਜੀ ਨਹੀਂ ਸੀ ਕਰਦਾ ਵੀ ਨਵਾਂ ਮੁਲਕ ਆਪਣੀ ਕਿੱਥੇ ਕੁ ਜਾਣਾ ਪਊ। ਥੇ ਉੱਥੇ ਜਿੱਥੇ ਗੁਰੂ ਕਹਿੰਦੇ ਨੇ ਵੇਖ ਕਹਿ ਰਿਹਾ ਸੀ ਬਡਾਲਾ, ਉਹ ਪਿੰਡ ਗੁਰੂ ਨਾਨਕ ਦੇਵ ਜੀ ਵੇਖ ਸੀ ਜਿੰਨੇਲਾ, ਇੱਕ ਤਾਂ ਪੱਕਾ ਜਿੰਨੇਲਾ ਉਹਦੇ ਦੁਆਬੇ 'ਚ ਆ, ਉਹ ਮਾਝੇ 'ਚ ਆ ਜਾ ਕੇ ਬਡਾਲਾ ਹੈ ਸ਼ੈਂਤ, ਉਹਦੇ ਨਾਲ ਗੁਰੂ ਕਾ ਬਡਾਲਾ, ਉੱਥੇ ਸ਼ਾਦੀ ਹੋਈ ਸੀ, ਉੱਥੇ ਵੀ ਉਹ ਸਾਧੂ ਰਹੇ ਅਤੇ ਲਾਗ 'ਤੇ ਛੋਟਾ ਜਿਹਾ ਪਿੰਡ ਹੈ ਉਹਦਾ ਨਾਂ ਸੀ, ਨਾਲੇ ਹੀ ਹੈ ਸ਼ਹਿਰ ਦੇ ਵਿੱਚ ਹੀ, ਉੱਥੇ ਇਹਦੇ 'ਤੇ ਸਾਧੂ ਥੇ ਕੂਕਿਆਂ 'ਚੋਂ, ਸਾਧੂਆਂ ਦੀ ਜਮਾਤ ਵਿੱਚ ਮੰਨੇ ਹੋਏ ਤੇ ਵੀ ਸਾਧੂ ਨੇ ਚੰਗੇ, ਜਦ ਅਸੀਂ ਗਏ ਹਾਂ ਜਦ ਉਹਨਾਂ ਦੀ 100 ਸਾਲ ਦੀ ਉਮਰ ਸੀ, 3 ਸਾਲ ਉਹ ਤੋਂ ਚੜ੍ਹਾਈ ਕਰ ਗਏ ਨੇ, ਫਿਰ 103 ਵਰੇ ਦੀ ਉਮਰ ਪਾ ਗਏ, ਜਦ ਵੀ ਕਿਰਿਆ ਸੰਗਤ ਦੇ ਹੱਥ 'ਚ ਜਾਇਆ ਉਹਦੇ 'ਤੇ ਆਪ ਉਠਾਲਣੇ ਪੈਂਦੇ ਤੇ, ਕਿਰਿਆ ਵਾਲੇ ਥਾਂ ਆਪੇ ਚਲੇ ਜਾਂਦੇ ਤੇ ਕਿਰਿਆ ਨਜਿੱਠਦੇ ਆਪ 'ਤੇ, ਪਰ ਉਠਾਲਣੇ ਪੈਂਦੇ ਤੇ ਇੰਨਾ ਸਰੀਰ ਸਿਆਣਾ ਹੋਇਆ। ਉਹਨਾਂ ਨੇ ਬਾਹਰ ਯਾਤਰਾ ਕਰਨ ਦੇ ਵਿੱਚ ਇਸ ਦੇਸ਼ 'ਚ ਵੀ ਫਿਰ ਗਏ ਨੇ, ਕਿਸੇ ਸਮੇਂ ਨਾਲ ਨੀਲਾ ਇੱਕ ਪਟਕਾ ਰੱਖ ਦਿੰਦੇ ਸਿਰ 'ਤੇ, ਇਹ ਕੂਕਿਆਂ ਨੇ ਕਹਿ ਤਾ ਮਹਾਰਾਜ ਪ੍ਰਤਾਪ ਸਿੰਘ ਦੇ ਪੈਰੇ 'ਚ, ਬਈ ਤੁਸੀਂ ਜੇ ਤਾਂ ਉਹਨਾਂ ਨੂੰ ਉਹਨਾਂ ਨੇ ਦੇਖਿਆ ਲਈ ਸੀ ਹਰੀਸ਼ਾਂ ਤੋਂ, ਹਰੀਸ਼ ਉਹਨਾਂ ਦਾ ਪਿਤਾ ਸੀ, ਪ੍ਰਤਾਪ ਸਿੰਘ ਉਹਨਾਂ ਦਾ, ਇਹ ਹਰੀਸ਼ ਦੀ ਔਲਾਦ ਨੇ, ਰਾਮ ਸਿੰਘ ਦੀ ਔਲਾਦ ਇੱਕ ਬੀਬੀ ਸੀ ਬਾਨੀ, ਇਹਨਾਂ ਦੇ ਰਾਮ ਬਾਬਾ ਮਹਾਰਾਜ ਰਾਮ ਸਿੰਘ ਜੀ ਹੋਏ ਨੇ, ਉਹ ਵੱਡੇ ਭਰਾ ਤੇ ਬੁੱਧ ਸਿੰਘ ਸੀ ਛੋਟੇ ਦਾ ਨਾਮ, ਬੁੱਧ ਸਿੰਘ ਤੇ ਫਿਰ ਜਦੋਂ ਉਹ ਪ੍ਰਦੇਸ਼ ਸਰਕਾਰ ਨੇ ਕਿਸੇ ਕਾਰਨ ਨਾਲ ਭੇਜਤੇ ਤੇ 1928, ਹੁਣ 2046 ਹੈ, 1.25 ਸਾਲ ਹੋ ਗਿਆ, 1.25 ਵਰ੍ਹਾ ਹੋ ਗਿਆ। ਉਦੋਂ ਇਹ ਫਿਰ ਸੰਗਤ ਨੇ ਮਿਲ ਕੇ ਕੂਕਿਆਂ ਦੀ ਨੇ, ਜਮਾਤ ਬਹੁਤ ਬਣ ਗਈ ਸੀ, ਫਿਰ ਇਹਨੂੰ ਬੁੱਧ ਸਿੰਘ ਨੂੰ ਅੰਮ੍ਰਿਤ ਛਕਾ ਕੇ ਇਹਨਾਂ ਦਾ ਨਾਂ ਹਰੀ ਸਿੰਘ ਰੱਖਿਆ, ਇਹਨਾਂ ਨੂੰ ਉਹਨਾਂ ਦੇ ਥਾਂ ਗੱਦੀ 'ਤੇ ਬਿਠਾ ਲਿਆ ਰਾਮ ਸਿੰਘ ਤੋਂ। ਇਹਦੀ ਔਲਾਦ ਫਿਰ ਹਰੀ ਸਿੰਘ ਦੀ ਔਲਾਦ ਮਗਰੋਂ ਹੀ ਇਹਨਾਂ ਨੇ ਸ਼ਾਦੀ ਕਰਾਈ, ਉਹ 28 'ਚ ਚਲੇ ਗਏ ਤੇ ਮਹਾਰਾਜ ਪ੍ਰਤਾਪ ਸਿੰਘ ਦਾ ਜਨਮ, 2 ਸ਼ਾਦੀਆਂ ਤੀਆਂ ਉਹਨਾਂ ਨੇ, ਮਾਝਾਂ 2 ਤੀਆਂ, ਮੈਨੂੰ ਨਹੀਂ ਪਤਾ ਸ਼ਾਦੀਆਂ ਤੀਆਂ ਜਾਂ ਦੂਜੀ ਭੈਣ ਆਪੇ ਉਹੀ ਨਾਲ ਆ ਗਈ ਤੀ, ਔਲਾਦ ਵੀ ਦੋਹਾਂ ਦੀ ਸੀ, ਸ਼ਾਦੀਆਂ ਹੀ 2 ਹੋਣਗੀਆਂ, ਇਹ ਮੈਨੂੰ ਪੱਕਾ ਪਤਾ, ਮੈਂ ਖਿਆਲ ਨਹੀਂ ਕੀਤਾ। ਹੁਣ ਕਈ ਸੱਜਣ ਕਹਿੰਦੇ ਨੇ ਵੀ ਜ਼ਿਮੀਂਦਾਰਾਂ ਦੀਆਂ ਲੜਕੀਆਂ ਸੀ, ਕਈ ਕਹਿੰਦੇ ਨੇ ਵੀ ਰਾਮਗੜੀਆਂ ਸੀ, ਮੈਨੂੰ ਪੱਕੀ ਖਿਆਲ ਨਹੀਂ ਕਿ ਉਹਨਾਂ ਦਾ ਆਪਣਾ ਸਰੀਰ ਰਾਮਗੜੀਏ ਸੀ, ਰਾਮ ਸਿੰਘ ਦਾ ਸਰੀਰ ਰਾਮਗੜੀਏ ਦੇ, ਜੱਸਾ ਉਹਦੇ ਪਿਤਾ ਦਾ ਨਾਂ ਸੀ। ਸਾਡੇ ਪਿੰਡ ਬਹੁਤੇ ਸਾਧੂ ਹੋਣ ਕਰਕੇ ਅਤੇ ਸਾਰਿਆਂ ਨੂੰ ਪੁਰਾਣੀ ਰਿਸ਼ੀ ਦਾ ਪਤਾ ਜਾਤੀ ਹੋਈ ਹੈ, ਸਾਡੇ 2 ਤਕੜੇ ਸਿੰਘ ਅਤੇ 2-3 ਕੂਕੇ, ਕੂਕੇ ਦਾ ਇੱਕ ਪਤੀ ਤਾਂ ਸਾਰੀ ਕੂਕਿਆਂ ਦੀ ਕਹਾਉਂਦੀ, ਪਿੰਡ ਸਾਰਾ ਹੀ ਕੂਕਿਆਂ ਦਾ ਹੈ। ਉਹ ਇੱਕ ਆਪਣੀ ਰੋਟੀ ਜ਼ਿਆਦਾ ਸੋਧੀ ਸੀ, ਲੱਕੜੀਆਂ ਧੋ ਕੇ ਲਾਉਂਦਾ ਹੁੰਦਾ ਸੀ, ਪ੍ਰਸ਼ਾਦਾ ਚੁੱਲ੍ਹਾ ਮਿੱਟੀ 'ਚ ਪੱਟ ਕੇ ਕਰਦਾ ਹੁੰਦਾ ਸੀ। ਉਹ ਸੀ ਸਾਡੀ ਪੱਤੀ 'ਚ, ਦੂਆ ਸੀ ਕੂਕਿਆਂ ਦੀ ਪੱਤੀ, ਉਹਨੂੰ ਆਲੋ ਪੱਤੀ ਕਹਿੰਦੇ ਨੂੰ, ਪਿੰਡਾਂ ਦੀ ਰਸਮ ਨਾਲ ਜਿਹੜੀ ਤਰੀ ਹੈ। ਉਹ ਉਸ ਪੱਤੀ 'ਚ ਉਹਦਾ ਉਹ ਬੰਦਗੀ ਵਾਲਾ ਸੀ। ਸਤਿਗੁਰਾਂ ਦਾ ਪਾਠ 25 ਪੱਤਰੇ ਰੋਜ਼ ਦੇ ਕਰਨੇ, ਮਹੀਨੇ 'ਚ ਪਾਠ ਪਾ ਦੇਣਾ, ਅਤੇ ਨਿਆਣੇ ਛੋਟੇ ਛੋਟੇ ਸੱਦ ਕੇ ਮਹੀਨੇ ਪੂਰਨਮਾਸੀ ਵਾਲੇ ਦਿਨ ਭੋਗ ਪਾ ਕੇ ਉਹਨਾਂ ਨੂੰ ਪੂਰਾ ਪੂਰਾ ਪ੍ਰਸ਼ਾਦ ਦਾ ਜਿੰਨਾ ਆਉਣਾ ਮਹੀਨੇ ਮਗਰੋਂ ਕਰਨਾ। ਉਹਨਾਂ ਕੋਲ 150 ਰੁਪਇਆ ਜ਼ਮੀਨ ਸੀ, ਬਸ ਉਹ ਇੱਕ ਉਹਨਾਂ ਦੇ ਲੜਕਾ ਸੀ। ਹਾਂ, ਹੁਣ ਤਾਂ ਪੋਤਰੇ ਹੈਗੇ, ਤਾਂ ਪਿਤਾ ਦਾ ਮੈਂ ਦੇਖਿਆ ਉਹਨਾਂ ਦਾ ਬਿਜ਼ਨਸ ਸੀ, ਉਹਦਾ ਨਾਮ ਉਹ ਨਹੀਂ ਦੇਖੇ। ਉਹਦੀ ਸਾਖੀ ਸਾਨੂੰ ਇਹਨਾਂ ਸੰਤਾਂ ਨੇ ਸੁਣਿਆ ਜਿਹਦੇ ਕੋਲ ਅਸੀਂ ਪੜ੍ਹੇ ਤੇ, ਉਹਨਾਂ ਨੂੰ ਅੱਛੀ ਤਰ੍ਹਾਂ ਨਾਲ ਦੇਖਿਆ। ਉਹਨਾਂ ਦੇ ਸਮੇਂ 'ਚ ਹੋਏ ਨੇ, ਜਦ ਇਹ ਨਿਆਣੇ ਤੇ ਉਹ ਵਾਰਸ ਤੇ, ਵੀ ਉਹ ਪ੍ਰਸ਼ਾਦਾ ਲਾਉਂਦੇ ਕੂਕਿਆਂ ਨੇ ਆਉਣਾ, ਦੋ ਚਾਰ ਕੂਕੇ ਉਹਨਾਂ ਦੇ ਆਏ ਹੀ ਰਹਿੰਦੇ ਤੇ ਮਲਵੇ ਦੇ ਵਿੱਚੋਂ, ਕਿਉਂਕਿ ਸਾਧੂ ਸੀ, ਆਏ ਸਾਧੂ ਨੂੰ ਹਤਕਾਰ ਨਾ ਸਾ, ਕਹਿੰਦੇ ਮਹੀਨਾ ਮਹੀਨਾ ਬਾਜਾਂ ਨੂੰ ਲੰਘ ਜਾਣਾ। ਅੱਠੀ ਪੈਰੀ ਪ੍ਰਸ਼ਾਦਾ ਮਾਈ ਉਹਨਾਂ ਦੀ ਅੱਖਾਂ ਤੋਂ ਹੀਣ ਸੀ, ਜਿਹੜੀ ਘਰੋਂ ਸੀ ਮਾਈ, ਬਿਸ਼ਨ ਸਿੰਘ ਦੀ ਮਾਤਾ, ਉਹਦੇ ਮੁੰਡੇ ਦਾ ਨਾਮ ਬਿਸ਼ਨ ਸਿੰਘ ਸੀ। ਉਹ ਤਾਂ ਪਿਤਾ ਤੋਂ ਤਾਂ ਕੁਛ ਛੋਟੇ ਤੇ, ਪੀੜ੍ਹੀਆਂ ਨਾਲ ਉਹਨਾਂ ਦੇ ਬਰਾਬਰ ਲੱਗਦੇ ਨੇ। ਰੋਟੀ ਆਪ ਲਾਉਂਦੀ ਮਾਈ, ਅਤੇ ਹੁਣ ਅੱਖਾਂ ਤੋਂ ਹੀਣ ਤਾਂ ਲਹਿੰਦੀ ਨਹੀਂ, ਪ੍ਰਸ਼ਾਦਾ ਅੱਠੀ ਪੈਰੀ ਲਾਉਂਦੇ ਆਪ। ਜੇ ਸੰਗਤ ਨੂੰ ਛਕਾਉਣਾ ਪਹਿਲਾਂ, ਇਹਨਾਂ ਸੰਤਾਂ ਨੇ ਦੱਸਿਆ ਵੀ ਅਸੀਂ ਉਹਨਾਂ ਦੀ ਇੱਕ ਧਰਮਸ਼ਾਲਾ ਪਾਈ ਤੀ, ਉਹਦੇ 'ਚ ਵਧਾਵਾ ਸੁਣਾਵੇਂ ਕੂਕਾ ਇੱਕ ਰਹਿੰਦਾ, ਉਹ ਪੜ੍ਹਾਉਂਦਾ ਹੁੰਦਾ ਸੀ, ਜਿਹੜਾ ਕੋਈ ਸ਼ੌਂਕ ਨਾਲ ਜਾਂਦਾ ਸੀ। ਸੰਤ ਸਾਡੇ ਉਹਨਾਂ ਕੋਲ ਪੜ੍ਹੇ ਤੇ, ਉਹ ਉਹਨਾਂ ਦੀ ਪੱਤੀ 'ਚ ਤੇ, ਨਾਲ ਇਹ ਵੀ ਕਥਾ ਵਾਰਤਾ ਜਿਹੜੀ ਕਰਦੇ ਤੇ, ਸਮੇਂ ਨਾਲ ਉੱਥੇ ਧਰਮਸ਼ਾਲਾ 'ਚ ਵੀ ਚਲੇ ਜਾਂਦੇ ਤੇ, ਨਹੀਂ ਆਪਣੇ ਘਰ ਚਵਾਰਾ ਪਾਇਆ ਸੀ ਉੱਪਰ, ਉੱਥੇ ਬੰਦਗੀ ਕਰਨੀ। ਹੋਰ ਆਮ ਸੰਗਤ ਤਾਂ ਜਾਂਦੀ ਨਹੀਂ ਸੀ, ਉਹੀ ਸਿੰਘ ਹੁੰਦੇ ਜਿੰਨੇ ਆਉਂਦੇ, ਕੀਰਤਨ ਕਰਨਾ ਉਹਨਾਂ ਨੇ। ਮੇਰੇ ਕੋਲ ਆ ਗਏ ਇੱਥੇ, ਜਦ ਮੈਂ ਅੰਦਰ ਘੱਟ ਹੋਣ ਲੱਗ ਗਿਆ, ਵਾਲਾ ਘਰ 'ਚ ਜਿਸ ਜਗ੍ਹਾ ਹੁਣ ਪਈ ਹੈ, ਇਹ ਕਲਰ ਜਿਹਾ ਸੀ, ਇੱਥੇ ਆ ਕੇ ਬਹਿ ਗਿਆ ਵੀ ਸੰਗਤ ਅੰਦਰ ਬੈਠਣ ਤਾਂ ਬਾਬਾ ਜੀ ਦੇ ਪ੍ਰਲੋਕਿਆਂ 'ਤੇ। ਉਹ ਮੇਰੇ ਕੋਲ ਆ ਗਿਆ, ਉੱਥੇ ਮੈਂ ਗੱਠੇ ਗੁੱਟਦਾ ਸੀ, ਕੋਈ ਮੌਸਮ ਇਹੋ ਜਿਹੀ ਸੀ। ਉਹਨੇ ਮੈਨੂੰ ਕਿਹਾ, ਭਾਈ ਸਾਹਿਬ ਤੁਸੀਂ 3 ਸਾਲ ਕਿੱਥੇ ਰਹੇ? ਹੁਣ ਇਹ ਸਵਾਲ ਸੀਗਾ ਐਵੇਂ ਜਿਹੜਾ ਨਾ ਬੁੱਝ ਹੋਵੇ, ਵੀ ਮੈਨੂੰ ਤੁਸੀਂ ਕੋਈ ਸਹੂਲਤ ਦੱਸੋ ਤਾਂ ਮੈਂ ਦੱਸ ਦਿਆਂ ਵੀ ਕਿੱਥੇ ਰਹੇ। 3 ਸਾਲ ਕਹਿੰਦਾ ਤੁਸੀਂ ਮੇਰੇ ਪਿਤਾ ਹੋ, ਕਹਿੰਦਾ ਤੁਸੀਂ ਮਹੀਨੇ ਮਗਰੋਂ ਭੋਗ ਪਾਉਂਦੇ ਹੋ, ਉਹਨਾਂ ਦੀ ਟਕਸਾਲ ਤੀ ਮਹੀਨੇ, ਮੈਨੂੰ ਸਾਰਾ ਪਿੰਡ ਨੂੰ ਰਿਸ਼ੀ ਕਹਿੰਦਾ ਸੀ, ਪਰ ਤੁਹਾਡੇ ਹੁਣ ਜਮਾਤ ਬਾਹਲੀ ਜੁੜਨ ਲੱਗ ਗਈ, ਹੁਣ ਜਮਾਨਾ ਵੀ ਹੋ ਗਿਆ, ਸਦੀ ਹੋ ਗਈ ਉਹਨਾਂ ਨੂੰ। ਤੁਸੀਂ ਜਨਮ ਲਿਆ 62 'ਚ, ਉਹ 59 ਵਿੱਚ ਚਲੇ ਗਏ ਨੇ, ਵੀ ਤੁਸੀਂ 3 ਸਾਲ ਕਿੱਥੇ ਰਹੇ? 62 ਆਪਣਾ ਦੇਸੀ, ਦੇਸੀ 62 'ਚ ਆਹ ਤਾਂ 6 ਹੈ, ਆਹ ਹੁਣ ਮੁਰ ਜਿਹੜਾ ਆਉਣਾ 6 ਜਨਵਰੀ 6 ਦਾ ਹੈ, ਪਰ ਸਮਝ ਜਿਹੜਾ ਦੇਸੀ ਹੈ ਉਹ 62 ਦੀ ਦਿਨ ਮਾਘੀ ਦਾ ਸੀ, ਸੰਗਰਾਂਦ, ਜਿਹੜਾ ਮਾਘੀ ਦੀ ਸੰਗਰਾਂਦ ਕਹਿੰਦੇ, ਮਾਘ ਦੀ ਹੁਣ ਵੀ ਨਾਲ ਆਉਂਦਾ ਹੈ, ਗਾਹਾਂ ਪਛਾਣ ਹੋ ਜਾਂਦਾ, ਕਦੇ 7 'ਚ ਆ ਜਾਂਦਾ, ਕਦੇ 6 'ਚ ਆ ਜਾਂਦਾ, ਅਤੇ ਸੰਗਰਾਂਦ ਵੀ ਇਹਦਾ ਗਾਹਾਂ ਥੋੜ੍ਹੇ 4 ਦਿਨ ਬਦਲਦੀ ਰਹਿੰਦੀ ਹੈ ਇਹਨਾਂ ਦਾ। ਅਸੀਂ ਕਾਪੀ ਕਰਦੇ ਹਾਂ ਸਿਆਣਿਆਂ ਤੋਂ, ਲਾ ਕੇ ਹੀ ਸੁਭਾਅ ਬਣਿਆ ਆਉਂਦਾ ਹੈ ਸਾਡੇ, ਜਿਹੜੇ ਬਜ਼ੁਰਗ ਹੋਏ ਨੇ ਜਿਹਨਾਂ ਦੀ ਆਪਾਂ ਸਾਖੀਆਂ ਸੁਣ ਕੇ ਸਮਾਂ ਪਾਸ ਕਰਦੇ ਹਾਂ, ਉਹ ਵੀ ਐਡੇ ਐਡੇ ਸਿਆਣੇ ਦੇ ਨਾਲ ਬੰਦਗੀ ਵਾਲੇ ਅਤੇ ਸਤਸੰਗ ਦੇ ਵਿੱਚ ਜਿਹੜੇ ਜੋਗੀ ਜਨ, ਤਾਂ ਉਹਨਾਂ ਨੇ ਵਿਚਾਰ ਕੀਤੀ ਵੀ ਆਪਾਂ ਰੱਬ ਦੀ ਰਜ਼ਾ 'ਚ ਚੱਲਣਾ ਹੈ। ਰੱਬ ਦੀ ਰਜ਼ਾ ਦੇ ਵਿੱਚ ਕਹਿੰਦੇ ਹਜ਼ੂਰ ਨੇ ਸਿਆਲ ਦੇ ਮਹੀਨੇ ਦਿਨ ਛੋਟੇ ਬਣਾਏ ਨੇ, ਹੜ੍ਹ ਦਿਨ ਬੜੇ ਬਣਾਏ ਨੇ, ਜਿਹੜੇ ਦਿਨ ਵੱਧਦੇ ਨੇ ਉਹ 6 ਮਹੀਨੇ ਹੜ੍ਹ 'ਚ ਵਧਾ ਦੇਣੇ ਨੇ। ਮਹੀਨਾ ਵਧਣਾ ਨਾ ਚੰਦਰਮਾ ਦੇ ਨਾਲ, ਚੰਦਰਮਾ ਦਾ ਜਿਹੜਾ ਮਹੀਨਾ ਵਧਣਾ ਕੱਢਣਾ, ਉਹ ਮਹੀਨਾ ਇਹਨਾਂ ਨੇ 6 ਮਹੀਨੇ 'ਚ ਹੜ੍ਹ ਦਿਨ 'ਚ ਕੱਢਣਾ, ਅਸ਼ੂ ਦੇ ਗਾਹਾਂ ਨਹੀਂ ਕੱਢਣਾ ਇਹਨਾਂ। ਬਈ ਰੱਬ ਨੇ ਦਿਨ ਬੜੇ ਕੀਤੇ ਨੇ, ਗਰਮੀ ਜ਼ਿਆਦਾ ਕਰਤੀ, ਫਿਰ ਤਾਂ ਆਪਣਾ ਧੂਈਆਂ ਤਾਂ ਆਪਣੀਆਂ, ਵੀ ਜੇ ਰੱਬ ਇਸ ਗੱਲ 'ਚ ਪ੍ਰਸੰਨ ਹੈ, ਉਹਨੇ ਬਹੁਤੀ ਗਰਮੀ ਕਰਤੀ, ਸੂਰਜ ਕਿੰਨੀ ਗਰਮੀ ਕਰਦਾ, ਹੁਣ ਆਪਾਂ ਧੂਈਆਂ ਤਾਪੋ। ਸਿਆਲ ਦੇ ਮਹੀਨੇ ਸਰਦੀ ਵਾਲੀ ਹੋ ਜਾਂਦੀ ਹੈ, ਫਿਰ ਜਲ ਧਾਰਾ ਕਰਨੀ। ਉਹ ਆਪਣੀ ਦੀ ਨਾ ਕਾਪੀ ਕਰਦੇ ਤੇ, ਵੀ ਅਸੀਂ ਰੱਬ ਦੀ ਰਜ਼ਾ 'ਚ ਚੱਲਣਾ, ਜਿੱਕਣ ਉਹ ਪਿੱਛੇ ਕਰਦੇ ਆਏ ਨੇ, ਜੇ ਉਹਨੇ ਸੂਰਜ ਨਾਲ ਦਿਨ ਬੜੇ ਕਰਤੇ ਅਤੇ ਗਰਮੀ ਕਰਤੀ, ਕਿਤੇ ਜੇਠ 2 ਹੋ ਜਾਂਦੇ ਨੇ, ਚਲੋ ਭਾਦੋਂ ਭਾਦੋਂ 'ਚ ਖਤਮ ਹੋ ਜਾਣਾ, ਸੂਰਜ ਨਹੀਂ 2 ਕਰਨੇ। ਸਿਆਲ 'ਚ ਨਹੀਂ ਛੇ ਮਹੀਨੇ 'ਚ ਦੋ ਕਰਨੇ, ਹਾੜ ਦੇ ਦੋ ਮਹੀਨੇ 'ਚ ਉਹ ਕਰਦੀ ਸੀ ਰੱਬ ਦੀ। ਮੈਨੂੰ ਬਿਲਾਸਨਾ ਸਤਿਪੁਰਸ਼ ਨੇ ਇੱਕ ਨੇ ਦੱਸਿਆ ਵੀ ਇਹ ਰੱਬ ਦੀ ਨਕਲ ਕਰਦੇ ਨੇ, ਅਸਲੀ ਇਹ ਗੱਲ ਨਹੀਂ ਹੈ। ਅਸਲੀ ਤਾਂ ਹੈ ਜੋ ਕੁਛ ਉਹਦੀ ਰਜਾ ਨਾਲ ਬੰਦਾ ਜੰਮਦਾ, ਅਰਜ ਰਜੋਈ ਨਾ ਕਰਨੀ ਵੀ ਸਾਨੂੰ ਪੁੱਤ ਚਾਹੀਦਾ, ਕੁੜੀ ਨਹੀਂ ਚਾਹੀਦੀ, ਮੁੰਡਾ ਚਾਹੀਦਾ, ਸਾਨੂੰ ਆਹ ਕੰਮ ਚਾਹੀਦਾ, ਵੀ ਇਹੋ ਜਿਹੀ ਅਰਜ ਨਹੀਂ ਕਰਨੀ। ਜਿਹੜੀ ਰੱਬ ਕਰੇ ਉਹਦੇ 'ਤੇ ਸ਼ੁਕਰ ਮੰਨੇ, ਚਾਹੇ ਦੁੱਖ ਹੋਵੇ ਸੁੱਖ ਹੋਵੇ, ਉਹਦੀ ਅਰਜ ਨਹੀਂ ਕਰਨੀ। ਵੀ ਜਦ ਉਹ ਜਾਣਦਾ ਸਾਰਿਆਂ ਦੇ ਦਿਲ ਦੀ, ਫਿਰ ਅਰਜ ਕਿਉਂ ਕਰਨੀ? ਇਹ ਤਾਂ ਕਿਸੇ ਬਲੀ ਲੋਕ ਨੇ ਜਿਹਨੂੰ ਮੈਨੂੰ ਦੱਸਿਆ ਉਹ ਪੂਰਨ ਪੁਰਖ ਨੂੰ ਦੱਸਿਆ। ਪਰ ਉਹਨੇ ਕਿਹਾ ਸੀ ਵੀ ਸ਼ੰਕਾ ਨਾ ਕਰੀਏ, ਜਿਹੜੀ ਬਹੁਤੇ ਲੋਕ ਕਰਦੇ ਆਉਂਦੇ ਉਸ ਰੋਟੀ ਆਪਾਂ ਨਾਲ ਕਰੀ ਜਾਈਏ, ਪਰ ਦਿਲੀ ਮੁਹੱਬਤ ਉਹ ਹੈ ਵੀ ਜਿਹੜਾ ਕੁਛ ਰੱਬ ਦੁੱਖ ਸੁੱਖ ਦੇਵੇ ਉਹਨੂੰ ਸ਼ੁਕਰ ਕਰਕੇ ਮੰਨਣਾ। ਉਹਦੇ 'ਚ ਦੁੱਖ ਨੂੰ ਦੇਖ ਕੇ ਇਹ ਤਾਂ ਲਿਖ ਗਏ, ਸੰਪਾ ਦੇਖਣਾ ਹਰਖੀਏ, ਬਿਪਤ ਦੇਖਣਾ ਰੋਏ, ਜਿਉਂ ਸੰਪਾ ਤਿਉਂ ਬਿਪਤ ਹੈ, ਵਿਧਨੇ ਰਚਿਆ ਸੁ ਹੋਏ। ਇਹਦਾ ਨਾਮ ਰਜਾ 'ਚ ਚੱਲਣਾ ਹੈ ਵੀ ਦੁੱਖ ਨੂੰ ਦੇਖ ਕੇ ਰੋਈਏ ਨਾ, ਭਗਵਤੀ ਅਤੇ ਦੁਨੀਆ ਦੇ ਮਾਣ ਨੂੰ ਪਾਏ ਨੂੰ ਦੇਖ ਕੇ ਆਕੜੀਏ ਨਾ ਵੀ ਮੇਰੇ ਵਰਗਾ ਹੋਰ ਨਹੀਂ ਕੋਈ, ਮੈਨੂੰ ਸਾਰੀ ਦੁਨੀਆ ਮੱਥਾ ਟੇਕਦੀ ਹੈ। ਇਹ ਰੱਬ ਤੋਂ ਖਿਲਾਫ ਹੈ, ਸਾਡੇ ਮਨ 'ਚ ਵਸਵੇਂ ਆ ਜਾਂਦੀ ਹੈ, ਆ ਜਾਂਦੀ ਹੈ ਤਾਂ ਜਿੰਨੇ ਜਿੰਨੇ ਪੂਜਨੀ ਖਰਚੇ ਹੋਈਆਂ ਛਿੱਕੜ ਜਾ ਕੇ ਉਹਨਾਂ ਨੂੰ ਤਕਲੀਫ ਹੁੰਦੀ ਰਹੀ, ਕਿਉਂਕਿ ਮਨਾਉਤ 'ਚ ਆ ਜਾਂਦਾ। ਜਿਹੜਾ ਦੁਨੀਆ ਸਾਰੇ ਮੱਥੇ ਟੇਕਦੀ ਹੈ, ਅਸੀਂ ਤਾਂ ਸਾਰੇ ਕਰਤਾਰ ਨੇ ਇੱਕੋ ਜਿਹੇ ਬਣਾਏ ਆ, ਉਹ ਰਸ਼ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ। ਬਲੀ ਲੋਕਾਂ ਨੂੰ ਤਕੜਿਆਂ ਤਕੜਿਆਂ ਹਜ਼ੂਰ ਨੇ, ਹੋ ਸਕਦਾ ਗੁਰੂ ਨਾਨਕ ਦੇਵ ਜੀ ਨੇ ਇਸ ਮਰਜ਼ਾਦਾ 'ਚ ਆਏ ਹੀ ਨਹੀਂ। ਉਹਨਾਂ ਨੇ ਭੋਜਨ ਥੋੜ੍ਹਾ ਕਰਕੇ ਉਮਰੇ 70 ਸਾਲ ਦੀ ਪਾਈ ਹੈ, ਬਹੁਤ ਘੱਟ ਸਕਦੇ, ਜਿੰਨੀ ਉਮਰ ਰੱਖੀ ਹੈ ਤਕੜਾ ਸੇਵਾ ਕਰਦਿਆਂ ਦੀ ਵੀ ਰੱਖੀ ਹੈ। ਬੁੜੇ ਹੋ ਕੇ ਕਿਸੇ ਦਿਨ ਪਾਣੀ ਮੰਗਿਆ ਹੀ ਨਹੀਂ, ਕਿਸੇ ਤੁਰ ਗਏ। ਤੁਰਿਆਂ ਦੀ ਜਿਹੜੀ ਸਾਖੀ ਲਿਖ ਦਿੱਤੀ ਹੈ ਆਪਾਂ ਪੜ੍ਹ ਲਈ ਹੈ, ਜਦੋਂ ਸਮਾਂ ਆ ਗਿਆ ਉਹਨਾਂ ਦਾ ਇੱਕ ਨੌਕਰ ਰੱਖਿਆ ਸੀ, ਮੱਝਾਂ ਰੱਖੀਆਂ ਅਤੇ ਉਹ ਜ਼ਮੀਨ ਦਿੱਤੀ ਸੀ ਉਸਨੇ, ਕਰੋੜੀ ਮੱਲ ਸੀ, ਲਾਹੌਰ ਦਾ ਵਾਸੀ। ਉਹ ਟਾਈਮ ਨਾਲ ਉਹਨੇ ਗੌਰਮੈਂਟ ਦੀ ਨੌਕਰੀ ਕਰੀ ਥਾਣੇਦਾਰੀ, ਉਹਦੇ ਵਿੱਚ ਉਹਦੇ ਪੈਸੇ ਜਿਹੜੇ ਕਮਾਏ ਉਹਦੀ ਇੱਥੇ ਜ਼ਮੀਨ ਲੈ ਰਹੀ ਸੀ। ਜ਼ਮੀਨ ਜਦ ਥੋੜ੍ਹੇ ਰੁਪਈਆਂ ਨੂੰ ਵਾਹਲੀ ਹੋ ਜਾਂਦੀ, ਜਦ ਜ਼ਮੀਨ ਦੀ ਇੰਨੀ ਕਦਰ ਨਹੀਂ ਸੀ, ਰਾਵੀ ਦੇ ਕੰਢੇ 'ਤੇ ਇੱਥੇ ਆ ਕੇ ਲੈ ਲਈ। ਹਜ਼ੂਰ ਨੇ ਇੱਥੇ ਆਸਣ ਆ ਲਿਆ, ਉਹਦੇ ਨਾਲ ਦੇ ਸੰਗੀਆਂ ਨੇ ਕਿਹਾ, ਉਹਦੇ ਕਰਮਚਾਰੀਆਂ ਨੇ ਵੀ, ਹਜ਼ੂਰ ਇੱਕ ਸਾਧ ਆ ਬੈਠਾ ਆਪਣੀ ਜ਼ਮੀਨ 'ਚ ਰਾਵੀ ਦਾ ਕੰਢਾ ਕਰਕੇ, ਵੀ ਉਹਨਾਂ ਕੋਲ ਬੜੀ ਸੰਗਤ ਆਉਂਦੀ ਹੈ, ਦਿਨ ਉੱਪਰ ਦਿਨ ਵਧੀ ਜਾਂਦੀ ਹੈ, ਇੱਕ ਧਰਮਸ਼ਾਲਾ ਪਾ ਲਈ ਉੱਥੇ। ਉਹ ਹੋਪਾ ਜਦ ਜਾਵਾਂਗੇ ਥਾਣੇਦਾਰ ਦੀ, ਫਿਰ ਵੀ ਜਾਵਾਂਗੇ ਉਠਾਲ ਦੇਵਾਂਗੇ ਸਾਧ, ਇਹੋ ਜਿਹੇ ਸੈਂਕੜੇ ਆਉਂਦੇ ਆ। ਜਿਸ ਵਕਤ ਗਿਆ ਦੀਦਾਰ ਕੀਤੇ ਤਾਂ ਫਿਰ ਸਾਰੀ ਹੋਈ ਜ਼ਮੀਨ ਉਹਨੂੰ ਦਿੱਤੀ, ਮਹਾਰਾਜ ਤੁਹਾਡੀ ਹੋਈ ਹੈ, ਕਬੀਰ ਧਰਤੀ ਸਾਧ ਕੀ ਤਸਕਰ ਬੈਠੇ ਗਾਹੇ। ਤਸਕਰ ਕਹਿੰਦੇ ਨੇ ਚੋਰ ਨੂੰ, ਵੀ ਚੋਰਾਂ ਨੇ ਖੋਹ ਲਈ, ਗਾਹ ਕਹਿੰਦੇ ਨੇ ਖੋਹ ਨੂੰ। ਤਸਕਰ ਬੈਠੀ ਗਾਹੇ ਵੀ ਤਸਕਰ ਚੋਰ, ਰਾਜਾ ਨੇ ਇੱਕ ਦੂਜੇ ਲੜਕੇ ਖੋਹੀ ਹੈ ਵਾਸਤਵੇਂ, ਧਰਤੀ ਸਾਧੂ ਵਾਸਤੇ ਬਣਾਈ ਹੈ ਰੱਬ ਨੇ। ਲਿਖਤਾ ਉਹਨਾਂ ਨੇ ਦੱਸਿਆ ਕਬੀਰ ਧਰਤੀ ਸਾਧ ਕੀ ਤਸਕਰ ਬੈਠੇ ਗਾਹੇ, ਧਰਤੀ ਭਾਰ ਨਾ ਲਾਹੇ ਹੋਵੇ ਉਹਨੂੰ ਲਾਹੀ ਲਾਹੇ। ਵੀ ਧਰਤੀ ਕਿਸੇ ਦੀ ਨਹੀਂ ਬਣਦੀ, ਉਹ ਇਹੋ ਜਿਹੇ ਕਿੰਨੇ ਰਾਜ ਬਣ ਬਣ ਚਲੇ ਗਏ ਨੇ, ਧਰਤ ਸਾਧ ਹੀ ਹੋ ਰਹਿਣੀ ਹੈ। ਜਿਹੜਾ ਮੇਰ ਹੀ ਨਹੀਂ ਕਰਦਾ ਛਿੱਕੜ ਉਹਦੀ ਹੈ, ਉਹਦੀ ਤਾਂ ਉਹਨਾਂ ਨੇ ਵਡਿਆਈ ਲਿਖ ਦਿੱਤੀ, ਸਾਧ ਜਿਹੜਾ ਮੇਰ ਕਰਦਾ ਹੀ ਨਹੀਂ, ਵੀ ਮੇਰਾ ਵੀ ਮਰਨਾ ਕਿਤੇ ਹੈਗਾ। ਵੀ ਸਾਰੀ ਦੁਨੀਆ ਵਾਸਤੇ ਕਰਤਾਰ ਨੇ ਬਣਾਈ ਹੈ, ਪੈਦਾ ਹੁੰਦੇ ਨੇ ਸਮਾਂ ਪਾ ਕੇ ਚਲੇ ਜਾਂਦੇ ਨੇ, ਇਹਦੇ ਵਿੱਚ ਉਹ ਉਸ ਰਾਜੇ ਵੀ ਚਲੇ ਗਏ। ਜੇ ਉਹਨਾਂ ਨੇ ਖੋਹ ਲਈ ਰਾਜ ਕਾਇਮ ਕਰ ਲਿਆ ਤਾਂ ਤਾਂਗੜਾ ਬੈਠੇ ਤਾਂ ਵੀ ਆਪਣੇ ਸਮੇਂ ਨਾਲ ਚਲੇ ਗਏ। ਆਪਾਂ ਰਜ਼ਾ ਮੰਨੋ, ਉਹਨਾਂ ਨੇ ਵਿਜੜੋ ਕੀਤਾ ਆਪਣੇ ਸਮੇਂ ਨਾਲ ਚੰਗਾ ਕੀਤਾ, ਰਾਜ ਤਾਂ ਬਣਾਉਣਾ ਪਿਆ ਜਦ ਕੋਈ ਇੱਕ ਦੂਜੇ ਨੂੰ ਮਾੜੇ ਨੂੰ ਤਕੜਾ ਘੂਰਨ ਲੱਗ ਗਿਆ ਸੀ, ਫਿਰ ਰਾਜ ਪ੍ਰਬੰਧਾਂ ਨੂੰ ਹਟਾਉਂਦੇ ਤੇ, ਨਹੀਂ ਤਾਂ ਪਹਿਲਾਂ ਰਾਜ ਹੈ ਹੋਈ ਨਹੀਂ ਸੀ। ਜਦ ਇਹ ਜਿਹੇ ਸਵਾਰਤੀ ਵੀ ਕਹੀ ਜੀ ਚੱਕਣੀ ਹੋਈ ਨਹੀਂ, ਫਿਰ ਰਾਜ ਦੀ ਲੋੜ ਕਿੱਥੇ ਉੱਥੇ, ਜਦ ਕਿਸੇ ਨੂੰ ਦੂਜਾ ਮਾੜਾ ਸਮਝਦਾ ਹੀ ਨਹੀਂ ਸੀ ਕੋਈ, ਨਾ ਪਿੰਡ ਬਣਾਇਆ ਸੀ ਵੀ ਮੈਂ ਹੁਣ ਨਾਨਕੀ ਜਾਣਾ, ਹੁਣ ਸਹੁਰੇ ਜਾਣਾ, ਹੁਣ ਭੂਆ ਕੋਲ ਜਾਣਾ, ਜਾਂ ਪਿੰਡ ਹੀ ਨਹੀਂ ਸੀ ਬਣਾਇਆ, ਜਾਂ ਸਿਲਸਿਲਾ ਹੀ ਨਹੀਂ ਸੀ। ਉਹ ਭਾਈ ਸਾਹਿਬ ਜੀ ਲਿਖ ਕੇ ਨੇ ਇਸ ਗੱਲ ਨੂੰ ਆਪਣੇ ਘਰ 'ਚ, ਲੱਖ ਵਰਿਆਂ ਦੀ ਆਰਜ਼ਾ ਕੋਠੇ ਕੋਟ ਨਾ ਮਾੜੀ ਸਾਜੇ, ਕਰਨ ਤਪੱਸਿਆ ਬਣ ਵਿਖੇ, ਵਕਤ ਗੁਜ਼ਾਰਨ ਪਿੰਨੀ ਸਾਗੇ। ਸਮਾਂ ਪਾਸ ਕਰਨਾ ਕਹਿੰਦੇ, ਲੱਖਾਂ ਵਰਿਆਂ ਦੀ ਉਮਰ ਵਾਲੇ ਕਹਿੰਦੇ ਨੇ ਭਾਈ ਮਹਾਤਮਾ ਨੂੰ ਸੇਵਕ ਨੇ ਕਹਿਣਾ, ਗਰੀਬ ਨਵਾਜ ਛੋਟਾ ਜਿਹਾ ਘਰ ਬਣਾ ਦਿੰਦੇ, ਚਾਹੇ ਮਿੱਟੀ ਦੇ ਹੀ ਬਣਾਏ ਤੇ ਕੱਚੇ ਭਾਈ, ਆਪਾਂ ਇੱਥੇ ਬੈਠਣੇ ਕਿਤੇ, ਚਲੇ ਜਾਣਾ, ਦਿਨ ਪਾਸ ਹੋ ਹੀ ਜਾਂਦਾ ਸੋਹਣੇ। ਮਾਰਕੰਡੇ ਦੀ 5000 ਵਰੇ ਦੀ ਉਮਰ ਸੀ, ਉਹਨੇ ਘਰ ਨਹੀਂ ਬਣਾਇਆ, ਉਹਨੂੰ ਬਾਣੀ 'ਚ ਲਿਖ ਗਏ, ਮਾਰਕੰਡੇ ਸੁਖੋ ਦੁਕਾਈ ਜਿਨ ਤਿੰਨ ਧਰਮੂ ਨਵਲਾਏ। ਤਿੰਨ ਕੱਖਾਂ ਦਾ ਟੋਪ ਬਣਾ ਰਿਹਾ, ਜਿਕਣ ਅਸੀਂ ਡੰਗਰ ਚਾੜ ਦਿੰਦੇ, ਬੀੜ ਤੀ ਸਾਡੇ ਸਰਕਾਰ ਦਾ ਨਾਲ। ਉੱਥੇ 2-15-20 ਦਿਨ ਘਾਹ ਤਾਂ ਚੰਗਾ ਇੰਨਾ ਕੁ ਚਿਰ ਰਿਹਾ ਸੀ, ਪਰ ਸਾਉਣ ਪਾਦੋ 2 ਮਹੀਨੇ ਡੰਗਰ ਜਾ ਖੜਦੇ ਤੇ ਫਿਰ ਵੀ ਉੱਥੇ ਮੀਂਹ ਮੂੰਹ ਪਿੰਡ 'ਚ ਲੈ ਜਾਂਦੇ ਸੀ। ਉਹ ਕਿਰਾਇਆ ਲੈਂਦੇ ਹੁੰਦੇ, ਉਹ 2 ਰੁਪਈਏ ਮੈਂ ਜਿਹੜਾ ਪਹਿਲਾਂ ਚਲਿਆ ਜਾ, ਪਹਿਲਾਂ ਚੰਗੇ ਚੰਗੇ ਘਾਹ 'ਚ, ਪਿੱਛੋਂ ਤਾਂ ਫਿਰ ਥੋੜ੍ਹੇ ਹੀ ਪੈਸੇ ਨੂੰ ਛੱਡ ਦਿੰਦੇ। ਉਹ ਰਹਿੰਦੇ ਤੇ ਉਹ ਕੱਤੇ ਥਾਈ, ਕੱਤੇ 'ਤੇ ਫਿਰ ਜ਼ਿਮੀਂਦਾਰਾਂ ਦੇ ਰਾਹ 'ਚ ਜਾਣ ਵਾਲਿਆਂ ਦੀ ਫਸਲ ਵੱਧ ਹੁੰਦੀ ਸੀ, ਫਿਰ ਬੰਦ ਕਰ ਦਿੰਦੇ ਇੱਥੇ। ਉਹੀ ਪਹਿਲਾਂ ਕਹਿੰਦੇ ਵੀ ਕੱਤੇ ਥਾਈ ਤੁਸੀਂ ਕਢਾਉਣਾ, ਸਰਕਾਰ ਦਾ ਆਪਣਾ ਰਾਹ 'ਤੇ ਛੱਡਿਆ, ਉਹ ਤਾਂ ਉਹ ਉਹਨਾਂ ਦੇ ਮਾਨਤਾ ਵਿੱਚ ਰਹਿੰਦਾ ਸੀ। ਅਤੇ ਆਮ ਪਿੰਡਾਂ ਵਾਲੇ ਜਿਹੜੇ ਛੱਡਦੇ ਤੇ, ਚਾਰ ਪਿੰਡ, ਉਹਦੇ ਬੀੜ ਦੇ ਨਾਲ ਚਾਰ ਪਿੰਡ ਲੱਗਦੇ ਸੀ, 5 ਰੋਸ਼ੀਆਂ ਨਾਲ ਖੇੜੀ, ਦੋਏ ਖੇੜੀਆਂ, ਸੁਮਨ ਖੇੜੀ ਔਰ ਪੰਧੇਰ ਖੇੜੀ, ਅਤੇ ਰਾਮਪੁਰ ਵੀ ਲੱਗਦਾ ਸੀ, 66 ਵੀ ਚਲੇ ਜਾਂਦੇ। ਇਹ 4-5 ਪਿੰਡ ਤੇ ਬਸ ਉਹ 15-20 ਦਿਨ ਘਾਹ ਜਾਂਦਾ ਸੀ, ਉਹ ਵੀ ਮੱਥ ਕੇ ਛੱਡਦੇ ਤੇ, ਜੇ ਸਾਨੂੰ ਖੁੱਲ੍ਹੇ ਦੇਣ ਤਾਂ ਠੇਕੇ ਦਿਨ 'ਚ ਉਜਾੜ ਦਿੰਦੇ ਸਾਰਾ। ਜਿਹੜਾ ਘਾਹ ਠੇਕੇ 'ਤੇ ਲੈਂਦਾ ਸੀ ਇੱਕ ਆਦਮੀ, ਉਹ ਤੇ ਕਿਨੂੰ 2 ਕੁ ਹਜ਼ਾਰ ਦਾ ਰਕਬਾ ਸੀ ਸਾਰਾ, ਅਤੇ ਉਹ ਰੁਪਈਏ ਵਿਘੇ ਨੂੰ ਚੜ੍ਹਦਾ ਹੁੰਦਾ ਸੀ ਉਸ 2000 ਨੂੰ, 3000 ਨੂੰ, 2000 ਨੂੰ, ਮੈਂ 1400 ਨੂੰ ਚੜ੍ਹਿਆ ਵੀ ਦੇਖਿਆ। ਪਿੰਡਾਂ ਵਾਲੇ ਠੇਕਾ ਲੈ ਲੈਂਦੇ ਤੇ ਉਹਨਾਂ ਨੂੰ ਫਿਰ ਜਿੰਨਾ ਚਿਰ ਜ਼ਿਆਦਾ ਚਾਲ ਚਾਵੇ ਉਹਨਾਂ ਚਿਰ ਉਹ 2 ਰੁਪਈਏ ਵਾਲੀ ਮੈਂ ਆਉਂਦੀ ਰਹਿੰਦੀ, ਜਦ ਉਜੜ ਜਾਂਦਾ ਸੀ ਫਿਰ ਤਾਂ 2-4 ਆਨੇ ਨੂੰ ਛੱਡ ਦਿੰਦੇ ਤੇ। ਉਹਨਾਂ ਨੇ ਬੰਨ ਕੇ ਰੱਖਣਾ ਵੀ ਸਾਡਾ ਘਾਹ ਜ਼ਿਆਦੇ ਚਲਾ ਜਾ, ਜਿਹੜੇ ਲੈਂਦੇ ਤੇ ਉਹਨਾਂ ਨੂੰ 5-7 ਦਿਨ ਮੂਹਰੇ ਖੜ ਕੇ ਉਹਨਾਂ ਕੀ ਛੱਡਣਾ ਪਿੰਡ ਵਾਲੇ ਨੂੰ, ਜਿੰਨੇ ਕੁ ਥਾਈ ਉਹ ਡੰਗਰ ਉਹਨਾਂ ਦੇ ਚਰ ਲੈਣ, ਫਿਰ ਕਹਾਂ ਜਦ ਕਿ ਇਹਨਾਂ ਉੱਜੜ ਗਿਆ ਸਾਰਾ, ਫਿਰ ਕੋਈ ਕਿਸੇ ਪਾਸੇ ਰੱਖੀ ਫਿਰੇ। ਉਹ ਜ਼ਿਆਦਾ ਤੋਂ ਜ਼ਿਆਦਾ ਆਦਮੀ ਘਾਹ ਹੁੰਦੇ ਹੀ ਲਿਜਾਂਦੇ ਤੇ, ਬਹੁਤੇ ਤਾਂ ਫਿਰ ਕਹਿੰਦੇ ਮੈਂ ਦੁੱਧ ਨਹੀਂ ਦਿੰਦੀ, ਲੰਮਾ ਸਫ਼ਰ 'ਚ ਸੁੱਕ ਜਾਂਦਾ, ਲਿਜਾਂਦੇ ਨਹੀਂ ਤੇ ਵਾਲੇ ਵਾਲੇ ਕਿੱਥੇ ਥਾਈ ਚਲੇ ਜਾਂਦੇ ਤੇ ਜਿਹੜੇ ਮੇਰੇ ਵਾਲੇ। ਮੈਂ 4 ਸਾਲ ਮੈਂ ਕਿੱਥੇ ਥਾਈ ਲਿਜਾਂਦਾ ਰਿਹਾ। ਉਸ ਦੇ ਨਾਲ ਜਿਹਾ ਜਿਹਾ ਸਮਾਂ ਉਹੋ ਜਿਹਾ ਹੋਰ ਲਾ, ਅਸੀਂ ਹਰੇਕ ਚੀਜ਼ ਦੀ ਨਕਲ ਕਰਦੇ ਹਾਂ, ਰੱਬ ਦੀ ਵੀ ਨਕਲ ਇਹ ਕਰੇ ਵੀ ਰੱਬ ਨੇ ਹਾਰਦੇ ਦੇਣੇ, ਪਰ ਮਹਾਂਪੁਰਖਾਂ ਨੇ ਕਿਹਾ ਵੀ ਆਪਾਂ ਇਹ 'ਤੇ ਨੁਕਤਾਚੀਨੀ ਨਾ ਕਰੋ। ਬਹੁਤ ਸਿਆਣੇ ਹੋਏ ਨੇ ਵੀ ਨੁਕਤਾਚੀਨੀ 'ਚ ਇੱਕ ਦੂਜੇ ਦੀ ਨਿੰਦਾ ਨਾ, ਮਨ ਦੁਖੀ ਹੁੰਦਾ ਵੀ ਜਿਕਣੋਂ ਨੇ ਕਰਦੀ ਵਾਹਵਾ, ਵੀ ਤਪ ਕਰਨਾ ਜੇ ਪਰਮਾਤਮਾ ਪ੍ਰਸੰਨ ਹੋਵੇ, ਉਹਨੇ ਗਰਮੀ ਦੀ ਮੌਸਮ ਵਾਲੀ ਉਹਨਾਂ ਕੀ ਤਪ ਕਰਾ, ਪਰ ਤਪ ਵਾਲੇ ਨੇ ਸਾਧਨ ਕਰ ਲਿਆ ਵੀ ਹੜ੍ਹ ਦੇ ਮਹੀਨੇ ਧੂੰਆਂ ਤਾਪੋ, ਰੱਬ ਨੇ ਜੋ ਜੇਠ ਦਾ ਮਹੀਨਾ ਬਣਾਤਾ ਗਰਮ ਉਦੋਂ ਧੂੰਆਂ ਤਾਪੋ, ਜਦ ਵਾਧਾ ਸਿਆਲ ਹੁੰਦਾ ਫਿਰ ਪਾਣੀ 'ਚ ਖੜ੍ਹ ਜਾਓ ਗਲ ਗਲ 'ਚ, ਜਾਂ ਸਿਰ 'ਤੇ ਜਲ ਧਾਰਾ ਕਰੋ, ਚੌਂਕਣੀ ਮਾਰ ਕੇ ਬਹਿ ਜਾਓ, ਸਿਰ 'ਤੇ ਇੱਕ ਘੜਾ ਰੱਖ ਲੈਣਾ ਅਤੇ ਚਾਰ ਪਾਈ ਬਣਾ ਕੇ ਉਹਦੇ ਘਰੇ 'ਚ ਗਲੀ ਕਰ ਦੇਣੀ ਥੱਲੇ, ਉਹਦੇ ਵਿੱਚ ਨਾਲ ਦੇ ਸੇਵਕਾਂ ਨੇ ਫਿਰ ਪਾਣੀ ਪਾਉਣਾ ਹੈ, ਕਿਸੇ ਟੋਭੇ ਟੋਭੇ ਦੇ ਆਸਰੇ ਬੈਠੇ ਹੁੰਦੇ, ਉਹਦੇ 'ਚ 1 ਕਲੀ ਪਾਈ ਜਾਣਾ, ਇੰਨਾ ਪਾਣੀ ਉਹਦੇ ਸਿਰ 'ਚ ਪੈ ਨਹੀਂ ਜਾਏ, ਉੱਤੇ ਬੋਰੀ ਰੱਖ ਲਈ। ਮੈਂ 2-3 ਸਾਹਿਬ ਦੇਖੇ ਨੇਗੇ ਕੰਮ ਕਰਦੇ, ਇੱਥੇ ਤਾਂ ਬਾਹਰੋਂ ਹੀ ਆਏ ਹੋਏ, ਪਰ ਸਾਡੇ ਪਿੰਡ 'ਤੇ ਉਹ ਚੋਣੇ ਜਲ ਧਾਰਾ ਮੈਂ ਦੇਖੇ ਕਰਦੇ ਵੀ ਉਹ ਜਲ ਧਾਰਾ ਕਰ ਦਿੰਦੇ, ਜਦ ਬੇਸੁਰਤ ਹੋ ਜਾਂਦੇ ਤੇ ਬੋਰੀ ਰੱਖ ਲੈਂਦੇ ਤੇ ਸਿਰ 'ਤੇ ਇੱਕ, ਮੋਹਰਾਂ 'ਤੇ ਵੀ ਆ ਜਾਂਦੀ ਸੀ, ਸਿਰ 'ਤੇ ਵੀ ਆ ਜਾਂਦੀ ਸੀ, ਸਰੀਰ ਸਾਰਾ ਸੁੰਨ ਹੋ ਜਾਂਦਾ ਸੀ, ਬਾਕੀ ਨਹੀਂ ਸੀ ਹੁੰਦਾ ਕੁਛ, ਸਿਰ 'ਤੇ ਬੋਰੀ ਹੁੰਦੀ। ਪਿੱਛੋਂ ਜਿਹੜੇ ਨਾਲ ਦੇ ਤੇ ਉਹ ਫਿਰ ਸੇਵਾ ਸੁਵਾ ਕਰੇ, ਸਵਾਸ ਨੂੰ ਮਰ ਕੇ ਪਹਿਲਾਂ ਸੁਕਾਉਣਾ, ਫਿਰ ਗਰਮ ਸੋਹਣਾ ਹੌਲੀ ਹੌਲੀ ਗਰਮ ਕਰਨਾ, ਅਤੇ ਉਹ ਤਾਂ ਕਰੀਬਨ ਘੰਟੇ ਦੇ ਅੰਦਰ ਅੰਦਰ ਹੀ 100 ਘੜਾ ਪਾਉਂਦੇ ਹੁੰਦੇ, ਪਾਉਣ ਵਾਲੇ ਵਾਲੇ ਹੁੰਦੇ ਤੇ, ਜੇ ਵੱਧਦਾ ਤਾਂ ਥੋੜ੍ਹੀ ਜਿਹੀ ਉਹਨੂੰ ਗਲੀ ਨੂੰ ਹੋਰ ਵੱਡੀ ਕਰ ਲੈਂਦੇ ਸੀ। ਉਹਨਾਂ ਨੇ 1 ਮਹੀਨੇ ਦੇ ਜਾਂ 40 ਦਿਨਾਂ ਦੇ ਅੰਦਰ ਅੰਦਰ ਮੁਕਾ ਦੇਣਾ, ਪਾਉਂਦੇ ਹੁੰਦੇ ਉਹ ਪੋਹ ਮਾਘ ਦੇ ਮਹੀਨੇ ਹੀ, ਪੋਹ ਮਾਘ 'ਚ ਜੇਠ ਦੇ ਮਹੀਨੇ ਜਾ ਕੇ ਫਿਰ 5 ਧੂਈਆਂ ਲਾਉਣੀਆਂ ਆਪਣੇ ਵਾਲੇ 2-2 ਫੁੱਟ 'ਤੇ, ਉਹਨਾਂ ਦੇ ਗੱਭੇ ਬੈਠਣਾ, ਕਈ ਜਗ੍ਹਾ 'ਤੇ ਚਮੜੇ 'ਤੇ ਚੀੜੀਆਂ ਪੈ ਜਾਂਦੀਆਂ ਚਸ਼ੇਕ ਨਾਲ, ਆਪ ਬੈਠਣਾ ਨੰਗਾ ਹੋ ਕੇ, ਨਗੋਟ ਹੀ ਰੱਖਣਾ ਇਕੱਲਾ, ਇਹ ਵੀ ਕਰਦੇ ਦੇਖੇ ਨੇ। ਪਰ ਉਹ ਆਪਾਂ ਆਪਣੇ ਡੇਰਿਆਂ ਵਾਲਿਆਂ ਦੇ, ਜੇ ਸੰਨਿਆਸੀ ਕਰਦਾ ਸੀ ਤੂੰ ਆਪਣੇ ਡੇਰੇ ਰਹਿਣ ਦੀ, ਇੱਕ ਉਦਾਸੀ ਵੀ ਕਰਦਾ ਸੀ, ਉਹ ਆਮ ਹੀ ਪਿੰਡ 'ਚ ਰਹਿ ਪਏ ਡੇਰਾ ਸਾਡੇ ਸੰਨਿਆਸੀ ਸਾਧੂਆਂ ਦਾ, ਹਜੇ ਇਹ ਚੰਗੇ ਸਾਧੂ ਤੇ ਇਸ ਤਰ੍ਹਾਂ ਕੋਈ ਡੇਰਾ ਡੂਰਾ ਨਹੀਂ ਸੀ ਬਣਾਇਆ ਇਹਨਾਂ ਨੇ, ਵਿਦਵਾਨ ਚੰਗੇ ਤੇ। ਜਿਹੜੀ ਪੂਜਾ ਹੈ, ਜਿਹੜਾ ਦਿਲ ਦਾ ਆਰਾਮ ਹੈ ਉਹ ਸਫਾਈ 'ਚ ਹੈ, ਦੂਸਰੀ ਜਿਹੜਾ ਕਿਸੇ ਦੀ ਰੀਸ ਕਰਨੀ ਹੈ ਵੀ ਉਸ ਰੱਬ ਨੇ ਐਂ ਗੱਲ ਕਰੀ ਆਪਾਂ ਜਲ ਧਾਰਾ ਕਰ ਲਿਓ, ਚਲੋ ਕਹਿ ਹੀ ਤਾਂ ਦਿੰਦੇ ਹੀ ਆ ਵੀ ਇਹਦਾ ਧੂਣੀ 'ਚ ਡੱਕਾ ਕੋਈ ਸਿੱਟਿਆ ਹੋਇਆ, ਵੀ ਧੂਣੀ 'ਚ ਡੱਕੇ ਦਾ ਤਾਂ ਤਪ ਕਰਨ ਦਾ ਹੀ ਸਵਾਲ ਤਾਂ ਨਹੀਂ, ਵੀ ਅੱਗ ਜਾਲ ਦੂੰਦਾ ਸਾਧ ਨੂੰ, ਸ਼ਾਰਦੇ ਵੀ ਕੱਪੜਾ ਕੋਈ ਰੱਖਦਾ ਸੀ ਵੀ ਜਿਹੜਾ ਕਹਿੰਦਾ ਵੀ ਇਹਦਾ ਵੀ ਕੋਈ ਧੋਈ ਜੀ ਡੱਕਾ ਸਿੱਟਿਆ ਵੀ ਜਿਹੜਾ ਇੰਨਾ ਪ੍ਰਤਾਪ ਹੈ ਇਹਨੂੰ ਚਾਰ ਪੈਸੇ ਮਿਲ ਗਏ, ਚਾਰ ਆਦਮੀ ਮਗਰ ਨੇ, ਆਖੇ ਲੱਗਦੇ ਨੇ ਪ੍ਰਤਾਪ ਵਾਲੇ ਨੂੰ, ਇਉਂ ਕਹਿ ਲੈਂਦੇ ਹਾਂ ਵੀ ਪ੍ਰਤਾਪ ਵਾਲਾ ਹੈ। ਪ੍ਰਤਾਪ ਨੂੰ ਦੂਏ ਸ਼ਬਦ ਨਾਲ ਆਪਾਂ ਤਾਪੀ ਕਹਿੰਦੇ ਵੀ ਬੜਾ ਤਪ ਆ ਵੀ ਉਹਦੇ ਮੂਹਰੇ ਕੋਈ ਬੋਲਦਾ ਨਹੀਂ। ਉਹ ਤਪ ਅਸਲ ਮਹਾਂਪੁਰਖਾਂ ਨੇ ਦੱਸਿਆ ਜਿਹੜਾ ਸਤਿਪੁਰਸ਼ ਦਾ ਬਚਨ ਮੰਨਣਾ, ਮਾਂ ਬਾਪ ਦਾ, ਉਸਤਾਦ ਦਾ, ਜਾਂ ਆਪ ਤੋਂ ਕਿਸੇ ਗੁਣ ਵਿੱਚ ਬੜਾ ਹੋਵੇ ਉਹਦੀ ਤਾੜਨਾ ਨੂੰ ਚੱਲ ਲੈਣਾ, ਅਸਲ ਤਪ ਉਹ ਹੈ। ਪਾਸ ਗੁਰੂ ਕਿਹਾ ਨੇ, ਪਾਸ ਉਹਨੂੰ ਕੀਤਾ, ਹੋਰ ਜਿੱਥੇ ਕੋਈ ਹੈ ਉਹ ਚੰਗਾ ਹੈ, ਆਪਣੇ ਤਾਂ ਸਾਰੇ ਹੀ ਚੰਗੇ ਨੇ। ਗੁਰੂ ਕਿਹਾ ਨੇ ਉਹਨੂੰ ਪਾਸ ਕੀਤਾ ਜਿਹੜਾ ਲਿਖ ਗਏ ਸ਼ਬਦ ਨੂੰ, ਚੋਟ ਸਹੇਲੀ ਸੇਲ ਕੀ ਲਾਗਤ ਨੇ ਅਹਿਸਾਸ, ਚੋਟ ਸਹਾਰੇ ਸ਼ਬਦ ਕੀਤਾ ਗੁਰੂ ਮੈਂ ਦਾਸ। ਜਿਹੜਾ ਮਹਾਂਪੁਰਖ ਦਾ ਬਚਨ ਮੰਨਣਾ, ਨੇਕੀ ਕਰਦੇ ਨੇ ਵੀ ਉਹਨਾਂ ਨੂੰ ਘੂਰਨਾ ਹੈ, ਜਿਹਨੂੰ ਗਰਮੀ ਨਹੀਂ ਆਏ ਵੀ ਉਹ ਮੈਂ ਕੋਈ ਭੁੱਲ ਚ ਹੋਊਂਗਾ, ਮਹਾਂਪੁਰਖ ਮੈਨੂੰ ਸਮਾਰਦੇ ਹੀ ਨੇ, ਵੀ ਜਿਹੜਾ ਫਾਲਾ ਡੰਗਣਾ ਉਹ ਤਾਂ ਸੱਟਾਂ ਨਾਲ ਹੀ ਡੰਗ ਹੋਣਾ, ਜਦ ਮੈਂ ਇਹਨਾਂ ਦਾ ਚੇਲਾ ਬਣਨਾ ਤਾਂ ਇਹਨਾਂ ਦੀ ਸੱਟ ਖਾ ਕੇ ਹੀ ਬਣ ਹੋਊ, ਜਦ ਮੇਰਾ ਉਹਨੇ ਡੰਗ ਕੱਢਣਾ ਹੈ ਡੰਗ ਤਾਂ ਫਿਰ ਉੱਥੇ ਆਪਣੀ ਚਤਰਾਈ ਨਹੀਂ ਪੁੱਗਦੀ, ਮਿਸਤਰੀ ਮੂਹਰੇ ਅਸੀਂ ਫਾਲਾ ਸਿੱਟ ਦਈਏ ਵੀ ਮਹਾਰਾਜ ਜਿਸ ਜਿਕਣ ਤੁਹਾਨੂੰ ਛੂਤ ਹੈ ਉਹਨੂੰ ਡੰਗ ਕੱਢ ਦੇ, ਜੇ ਕੈੜੇ ਲੋਹੇ ਦਾ ਹੋਵੇ ਤਾਂ ਉਹਨੇ ਠੰਡੇ 'ਤੇ ਤਾਂ ਸੱਟ ਚੱਲਣੀ ਨਹੀਂ, ਠੰਡੇ 'ਤੇ ਮਾਰੇ ਜਦੇ ਤਿੜਕ ਜੂ ਕੱਚ ਮੰਗੂ। ਜਿਹੜਾ ਇਹਨੂੰ ਦੇ ਫਾਲੇ ਬਣਾਉਂਦੇ ਕਈ ਮੇਰੇ ਵਰਗੇ ਲਿਆਉਂਦੇ ਤੇ ਸਿਆਣੇ ਦੇ ਜਿਹੜੇ, ਅਤੇ ਇਹ ਜ਼ਿਆਦਾ ਚੱਲਦਾ, ਪਰ ਉਹਦਾ ਡੰਗ ਨਹੀਂ ਸੀ ਛੇਤੀ ਫਿਰ ਨਿਕਲਦਾ ਕੈੜਾ ਵਾਲਾ। ਇਹਨੂੰ ਕਹਿੰਦੇ ਹੁੰਦੇ ਜਿਹੜਾ ਗੱਡੀਆਂ 'ਚੋਂ ਰਿੰਗ ਬਣਾ ਕੇ ਇੱਕ ਦੂਜੇ ਨੂੰ ਟੱਕਰਨ 'ਤੇ ਵਿਚਾਲੇ ਬਣਾਏ ਹੁੰਦੇ ਨੇ, ਉਹ ਗੋਲ ਬਾਹਲੇ ਕੈੜੇ ਲੋਹੇ ਦੇ ਬਣਾਏ ਹੁੰਦੇ ਨੇ, ਉਹ ਡੱਗੀ ਗੱਡੀ ਨੂੰ ਟੱਕਰ ਦਿੰਦੇ, ਐਂ ਜੰਪ ਦਿੰਦੇ ਰਹਿੰਦੇ ਨੇ, ਜੇ ਗੱਡੀ ਨਾਲ ਲੱਗਦੀ ਤਾਂ ਇਕੱਠੇ ਹੋ ਜਾਂਦੇ ਨੇ, ਫਿਰ ਉਹ ਆਪੇ ਹੀ ਦੂਰ ਕਰ ਦਿੰਦੇ ਨੇ। ਬਾਹਲਾ ਕੈੜੇ ਲੋਹੇ ਦੇ ਬਣਾਏ ਹੁੰਦੇ ਨੇ ਉਹ ਇਹਨੂੰ ਵਾਂਗੂ ਹੁੰਦੇ ਅਤੇ ਇਹਨੂੰ ਵਾਂਗੂ ਬਣਾਇਆ ਹੋਇਆ, ਗੱਡੀ ਦੇ ਦੋਹੀਂ ਪਾਸੇ ਹੁੰਦਾ ਰੇਲ ਦੇ, ਦੋਹਾਂ ਹੀ ਡੱਬਿਆਂ ਨੂੰ ਮੂਹਰਲੇ ਨੇ ਮਗਰਲੇ ਨੇ, ਜੇ ਆਪਸ ਵਿੱਚ ਇਹ ਭਿੜ ਜਾਣ ਤਾਂ ਟੁੱਟ ਜਾਣ ਗੱਡੀਆਂ। ਉਹ ਜੰਪ ਦਿੰਦਾ ਰਹਿੰਦਾ ਗੱਡੀ ਨੂੰ ਭਿੜੇ ਨਹੀਂ ਦਿੰਦਾ। ਜਿਹੜਾ ਇਹਨੂੰ ਦਾ ਫਾਲਾ ਹੁੰਦਾ ਸੀ ਉਹਦਾ ਹਰ ਇੱਕ 'ਤੇ ਡੰਗ ਨਹੀਂ ਸੀ ਨਿਕਲਦਾ, ਚੰਗਾ ਜਵਾਨ ਕੱਢਦਾ ਸੀ, ਬਾਹਲਾ ਕਿਹੜਾ ਹੁੰਦਾ, ਤੱਤਾ ਕੀਤਾ ਹੋਇਆ ਵੀ ਜੇ ਉਹਦੇ ਠੰਡੇ ਦੇ ਸੱਟ ਮਾਰੀਆਂ ਫਿਰ ਟੁੱਟ ਜਾਂਦਾ ਸੀ। ਟੱਕੀ ਮਾਰੀਏ ਇਸ ਰੁੱਟ ਕਈ ਬੰਦੇ ਨੇ ਜਿਹੜੇ ਨਰਮਾਈ ਨਾਲ ਚੱਲਦੇ ਨੇ, ਅਤੇ ਉਹਦਾ ਰੇਤੇ 'ਚ ਵੀ ਦੋ ਦਿਨ ਨਹੀਂ ਸੀ ਡੰਗ ਕਰਦਾ, ਨਹੀਂ ਸਾਡਾ ਦੁਪਹਿਰ ਨੂੰ ਰੇਤੇ ਵਾਲੀ ਜ਼ਮੀਨ 'ਚ ਦੁਪਹਿਰ ਨੂੰ ਡੰਗ ਚੌਂਕ ਦਾ ਘਟਾਉਣ ਵਾਲਾ ਹੋ ਜਾਂਦਾ, ਰੇਤੇ ਜ਼ਿਆਦਾ ਘੱਸਦਾ ਹੈ, ਡਾਕਰ 'ਚ ਥੋੜ੍ਹਾ ਘੱਸਦਾ। ਇਸ ਰੁੱਟ ਹਰ ਇੱਕ ਚੀਜ਼ ਦਾ ਜਿਹਨੂੰ ਗਿਆਨ ਹੋਣਾ ਉਹਦੇ ਵਿੱਚ ਉਹ ਸੁਖਾਲਾ ਕਰ ਲੈਂਦਾ, ਉਹਨੂੰ ਤਪ ਕੇ ਹੈ ਜਿਹੜਾ ਮੁਰਸ਼ਿਦ ਦੇ ਸ਼ਬਦ ਨੂੰ ਸਹਾਰ ਲਵੇ, ਨਹੀਂ ਤਾਂ ਫਿਰ ਦੋ ਕੁ ਦਿਨ 'ਚ ਬਰਾਬਰ ਦਾ ਹੋ ਜਾਂਦਾ ਜੀ, ਮੇਨ ਬਿਨਾਈ ਗੁਨਾਹ 'ਤੇ ਘੁਰੀ ਜਾਂਦੇ ਨੇ, ਅਤੇ ਚਰਚਾ ਕਰਨ ਲੱਗ ਨਹੀਂ, ਪਿਓ ਮੂਹਰੇ ਬੋਲਣਾ, ਵੱਡੇ ਮੂਹਰੇ ਬੋਲਣਾ, ਉਹ ਤਪ ਦੀ ਹਾਨੀ ਹੈ। ਜਿਹੜਾ ਉਹਨਾਂ ਦੇ ਸ਼ਬਦ ਨੂੰ ਸਹਾਰ ਕੇ ਜ਼ਿਆਦਾ ਨਹੀਂ ਕੀਤਾ ਮੈਨੂੰ ਕਿਹਾ ਉਹਨੂੰ ਤਪ ਕਹਿੰਦੇ ਨੇ। ਕਿਸੇ ਵੇਲੇ ਉਹ ਐਸਾ ਤਪੀਆ ਹੁੰਦਾ ਅਤੇ ਉਹਦੇ ਬੱਚਨ ਨੂੰ ਵੀ ਸਾਰੇ ਭਾਈ ਉਵੇਂ ਸਹਾਰ ਰੱਖ ਜਾਂਦੇ, ਚਾਰ ਆਦਮੀਆਂ 'ਚ ਬੋਲਦਾ ਸਾਰਿਆਂ ਨੂੰ ਸੋਹਣਾ ਲੱਗਦਾ ਹੈ, ਉਹਨੂੰ ਤਪ ਕਿਹਾ। ਪਰ ਜਿਹੜੇ ਜਿੱਕਣ ਕੋਈ ਕਰਦਾ ਹੈ, ਧੂੰਆਂ ਤਾਪਦਾ, ਜਲ ਤਾਰਾ ਕਰਦਾ, ਕਿਸੇ ਠੰਡੇ ਪਹਾੜ 'ਚ ਬਹਿੰਦਾ, ਆਪਣੀਆਂ ਪਿੰਡ ਜਾਣਾ ਸਾਰੇ ਚੰਗੇ ਨੇ, ਆਪਾਂ ਨੂੰ ਕਿਸੇ ਦੀ ਨਿੰਦਾ ਕਰਨ ਨਾਲ ਕੁਛ ਨਹੀਂ ਮਿਲਣਾ। ਗੁਰੂ ਕਹਿੰਦੇ ਰੱਖੀ ਹੈ ਵੀ ਤਪ ਜਿੱਥੇ ਕਰਦਾ ਸਾਰੇ ਚੰਗੇ ਨੇ, ਤਪ ਹੈ ਵੀ ਭੁੱਖ ਦੇ ਅੰਦਰ ਪ੍ਰਸ਼ਾਦਾ ਛਕਣਾ, ਧਰਮ ਦੀ ਕਿਰਤ ਕਰਕੇ ਛਕਣਾ, ਕਿਸੇ ਦੀ ਚੀਜ਼ ਸੁਪਨੇ ਵਿੱਚ ਚੱਕਣ ਦਾ ਸੁਪਨਾ ਨਹੀਂ ਬਣਾਉਣਾ ਵੀ ਚੀਜ਼ ਸੋਹਣੀ ਆ ਆਪਾਂ ਚੱਕ ਲਈਏ, ਅਤੇ ਇਹਨਾਂ ਗੱਲਾਂ ਦੇ ਉੱਤੇ ਚੱਲਣ ਨਾਲ ਅਵਸ਼ੋ ਹੀ ਆਦਮੀ ਦੀ ਪ੍ਰਭਤਾ ਭਾਈਆਂ 'ਚ ਹੋ ਜਾਂਦੀ ਹੈ ਵੀ ਆਦਮੀ ਉਹ ਬੜਾ ਭਲਾ ਮਾਨਸਾ, ਕਿਸੇ ਨੂੰ ਕੁਛ ਨਹੀਂ ਕਹਿੰਦਾ, ਧੀ ਭੈਣ ਦਾ ਵੀ ਸਾਂਝੀਆ, ਹਰ ਇੱਕ ਨਾਲ ਪਿਆਰ ਨਾਲ ਬੋਲਦਾ। ਇਹ ਤਪ ਸਾਰਿਆਂ ਨਾਲੋਂ ਬੜਾ ਹੈ, ਤਪ ਨਾਲ ਲੋਕਾਂ 'ਤੇ ਸਤਿਕਾਰ ਹੀ ਕਰਾਉਣਾ, ਇਹੋ ਜਿਹੇ ਸੁੱਚੇ ਆਦਮੀ ਦਾ ਜ਼ਿਆਦਾ ਤਪ ਹੋ ਜਾਂਦਾ। ਜਿਹੜਾ ਬਿਹਾਰ ਦਾ ਸੁੱਚਾ ਉਹ ਜ਼ਿਆਦਾ ਤਪੀਆ, ਕੋਈ ਕਮਾਈ ਕਰਕੇ ਤਪ ਕੀਤਾ, ਜਲ ਧਾਰਾ ਕੀਤੀ ਹੈ, ਕਿਸੇ ਨੇ ਹੋਰ ਵਿਖਮ ਘਾਲਣਾ ਕੀਤੀ ਹੈ, ਪਰ ਬਾਬਾ ਜੀ ਨੇ ਉਹਨੂੰ ਪਾਸ ਨਹੀਂ ਕੀਤਾ। ਨਿਮਖ ਨਿਮਖ ਕਰ ਸਰੀਰ ਕਟਾਵੈ ਤਾਂ ਵੀ ਹੋ ਮੈਂ ਮੈਲ ਨਾ ਜਾਵੈ, ਉਹਦੇ ਵਿੱਚ ਮੈਂ ਰਹੂ ਵੀ ਮੈਂ ਇਹਨਾਂ ਤਪ ਕੀਤਾ। ਗੁਰੂ ਦੇ ਸ਼ਬਦ ਸਹਾਰਨ ਵਿੱਚ ਤਾਂ ਮੈਂ ਨਹੀਂ ਆਉਂਦੀ, ਉਹ ਤਾਂ ਉੱਥੇ ਦਾ ਨਾਤਾ ਹੀ ਉਹਨਾਂ ਦੋਹਾਂ ਦਾ ਹੈ, ਕਿਸੇ ਨੂੰ ਕੀ ਪਤਾ ਵੀ ਇਹਨੂੰ ਤਾੜਿਆ ਸੀ ਕਿ ਮਾਰਿਆ ਸੀ ਕਿ ਨਹੀਂ ਮਾਰਿਆ। ਬਾਬਾ ਜੀ ਕੋਲ ਸਾਧੂਆਂ ਨਾਲ ਉਹਨਾਂ ਦਾ ਪਿਆਰ ਸੀ, ਇਹਨਾਂ ਨੂੰ ਰਿਸ਼ੀ ਕਹਿ ਕੇ ਬਣਾਉਂਦੇ, ਉਹਨਾਂ ਦਾ ਨਾਮ ਸੀ ਸੀਤਾ ਘੋਲੀਏ ਦੇ, ਪਰ ਹੁਣ ਮੋਗੇ ਡੇਰਾ ਪਾ ਲਿਆ ਸੀ ਹਜ਼ੂਰ ਨਾਲ, ਉਹ ਕੁਛ ਉਮਰ ਉਹਨਾਂ ਦੀ ਵੱਡੀ ਸੀ ਬਾ ਇਹਨਾਂ ਸਤਪੁਰਸ਼ਾਂ ਨਾਲੋਂ। ਇਹਨਾਂ ਦਾ ਆਪਸ ਵਿੱਚ ਤਪ ਵੇੜੇ ਦਾ ਬੜਾ ਪਿਆਰ ਸੀ, ਉਹ ਇਹਨਾਂ ਦਾ ਇਤਬਾਲੀ ਕਰਦੇ, ਉਹਨਾਂ ਦੇ ਇਹਨਾਂ ਦੇ ਵਿਖਮ ਵਿਖਮ ਘਾਲਣਾ ਦੇਖੀਆਂ ਤੂੰ ਸ਼ੌਂਕ ਨਾਲ, ਜਿੱਕਣ ਹੁਣ ਦਾਸ ਨੂੰ ਆਦਤ ਪਾਣੀ 'ਚ ਖੜਨੀ, ਮੈਂ ਤਾਂ ਹੁਣ ਇਸ ਵਕਤ ਤੱਤਿਆਂ 'ਚ ਖੜਨਾ। ਉਹ ਜਦ ਜਵਾਨਾਂ ਦੀ ਜਦ ਤਾਂ ਐਵੇਂ ਹੀ ਖੜਨਾ ਸੀ, ਜਦ ਸਰੀਰ ਹੋ ਜਾਂਦੀ ਜਦ ਤਾਂ ਠੰਡੇ 'ਚ ਖੜਦੇ ਹੁੰਦੇ, ਅਤੇ ਹੁਣ ਤਾਂ ਠੰਡੇ 'ਚ ਸਿੱਖ ਦਿਨ 'ਚ ਗੁਜ਼ਰ ਜਾਈਏ, ਅਤੇ ਫਿਰ ਰੰਗ ਨਹੀਂ ਮੁੜਨਾ, ਉੱਠ ਨਹੀਂ ਹੋਣਾ। ਉਸ ਵਕਤ ਉਮਰ ਇਹੋ ਜਿਹੀ ਹੁੰਦੀ ਹੈ। ਤਾਂ ਜਦ ਕਰਦੇ ਉਹਦੀ ਸਾਵਧਾਨੀ ਲਈ ਵੀ ਉਂਘ ਕੇ ਨਹੀਂ ਕਰਨਾ, ਜਿਨ ਪਾਠ ਕਰਨਾ ਹੈ ਉਹ ਉਂਘ ਦਾ ਹੀ ਸਾਧਨ ਸੀ, ਹੋਰ ਤਪ ਤੁਪ ਦਾ ਕੋਈ ਰਜਾ ਨਹੀਂ ਸੀ। ਵੀ ਉਹ ਕਰਨਾ ਉਹ ਆ ਜਿਹੜਾ ਸਵਾਸਾਂ ਤੱਕ ਲੰਘ ਜਾਏ, ਇਹ ਲੰਘੇ ਪਿਆ ਹੁਣ ਇਹ ਲੰਘ ਜਾਂਦਾ। ਵੀ ਕਿਸੇ ਨੂੰ ਨਾ ਦਿਖਾਵਾ, ਨਹਾਉਂਦੇ ਤਾਂ ਸਾਰੇ ਹੀ ਵੀਰ ਨੇ ਗਰਮ ਪਾਣੀ ਨਾਲ, ਵੀ ਹੁਣ ਗਰਮ ਤਾਂ ਇੱਥੇ ਆਦਤ ਪਈ ਹੈ ਪਿੰਡਾਂ 'ਚ ਗਰਮ ਦੀ, ਅਜੇ ਵੀ ਹੈ ਨਹੀਂ ਜਿਹੜਾ ਨਹਾਉਂਦਾ, ਠੰਡੇ ਨਾਲ ਨਹਾਉਂਦੇ ਨੇ ਜਵਾਨੀ 'ਚ। ਉਹਨਾਂ ਦਾ ਮੰਨਿਆ ਵੀ ਸਮੇਂ ਦੀ ਚਾਲ ਦੇ ਨਾਲ ਆਪਣਾ ਸ੍ਰਿਸ਼ਟਾਚਾਰ ਬਣੋ, ਨੇਕੀ ਕਰੋ ਔਰ ਸੁੱਖ ਦੇ ਦਿਨ ਕੱਟੋ, ਨੇਕੀ ਕਰੋ ਪ੍ਰਤਾਪ ਦੇ ਦਿਨ ਕੱਟੋ। ਸਾਰਿਆਂ ਵੀਰਾਂ ਨੂੰ ਸੋਹਣਾ ਲੱਗਦਾ ਨੇਕ ਆਦਮੀ, ਨੇਕੀ ਆਪਣੀ ਮਰਜ਼ੀ ਨਾਲ ਤਾਂ ਆਪਾਂ ਨੇਕੀ ਕਰਦੇ ਹਾਂ, ਨੇਕੀ ਦਾ ਇਮਤਿਹਾਨ ਉਹ ਮੁਰਸ਼ਿਦ ਕੋਲੇ ਹੋਊਗਾ, ਜਿਹਨੂੰ ਗੁਰੂ ਨੇ ਕਹਿ ਤਾ ਵੀ ਸਿੱਖ ਪਾਸ ਹੈ, ਉਹ ਸਾਰਿਆਂ 'ਚ ਹੀ ਪਾਸ ਹੈ। ਫਿਰ ਆਪਣੇ ਮੁਰਸ਼ਿਦ ਦਾ ਸ਼ਬਦ ਘੁਮਾਈਏ, ਜਿੱਥੇ ਜਿੱਥੇ ਕੋਈ ਕਰਦਾ ਹੈ ਇਹਨਾਂ ਵਹਿਵਾਂ 'ਚ ਨਾ ਪਏ। ਫਿਰ ਤੂੰ ਕਿਸੇ ਦੀ ਨਿੰਦਾ ਕਰਨੀ ਛੱਡ ਦੇ, ਚਾਹੇ ਕੁਛ ਕਰਦਾ, ਜੇ ਉਹ ਯੋਗ ਸੂਰ ਨਾਲ ਪੁੱਛਦਾ ਫਿਰ ਦੱਸ ਸਕਦੇ ਹਾਂ ਵੀ ਆਪਾਂ ਨੂੰ ਗੁਰੂ ਕਿਉਂ ਨੂੰ ਕਿਹੜਾ ਤਪ ਮਨਜ਼ੂਰ ਹੈ, ਜਿਹੜੇ ਅਸੀਂ ਪਾਸ ਤਾਂ ਉਹਨਾਂ ਕੋਲੇ ਹੋਣਾ ਜਾ ਕੇ, ਜਿਹੜੇ ਤਪ ਨੂੰ ਉਹਨਾਂ ਨੇ ਮਨਜ਼ੂਰ ਕੀਤਾ ਹੋਵੇ। ਬੜਿਆਂ ਦੇ ਸ਼ਬਦ ਨੂੰ ਸਹਾਰੇ ਜਿਹੜਾ ਚੁੱਟ ਸਹਾਰੇ ਸੇਲ ਕੀ ਲਾਗਤ ਲਿਓ ਸਾਸ, ਚੁੱਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ, ਜਿਹੜਾ ਸ਼ਬਦ ਦੀ ਚੋਟ ਚਲਣੀ ਹੈ। ਬਜ਼ੁਰਗ ਦੇ ਆਪ ਤੋਂ ਦਹਿਣੇ ਵਾਲੇ ਦਾ ਸ਼ਕਤੀ ਦਾ ਸ਼ਬਦ ਮੰਨਣਾ, ਉਹਨੂੰ ਸੱਤ ਕਰਕੇ ਮੰਨਣਾ, ਭਾਵੇਂ ਉਹ ਪੁੱਠਾ ਦਿੰਦਾ ਹੋਵੇ ਉਪਦੇਸ਼, ਉਹ ਆਪੇ ਹੀ ਇੰਨਾ ਮਿਹਰਬਾਨ ਹੋਊ ਵੀ ਮੈਂ ਇਸ ਨੂੰ ਬਚਨ ਨਜਾਇਜ਼ ਕਿਹੜਾ ਕਹਿੰਦਾ ਰਿਹਾ, ਸਕੇ ਤੋਂ ਛੇਤੀ ਪਿਘਲੇਗਾ। ਔਰ ਜਿਹੜਾ ਦੱਸਣਾ ਨਹੀਂ ਵੀ ਮੈਂ ਕੀ ਮੰਗਣਾ, ਸੇਵਾ ਵੇਲੇ ਇੱਕ ਵੇਲੇ ਜਦ ਕੋਈ ਨਾਂ ਦੇਸੇ ਜਦ ਕਰਨੀ ਹੈ, ਪੂਰਨ ਸਾਧੂ ਉੱਤੇ ਛੇਤੀ ਤਿਆਰ ਹੋ ਜਾਂਦਾ। ਕਿੰਨਾ ਹੀ ਕਿਹੜਾ ਹੋਵੇ ਜਿਹੜਾ ਇਸ ਰੋਡ ਮਨ ਵੇਚ ਕੇ ਸੇਵਾ ਕਰਦਾ, ਉਹਨੂੰ ਫਿਰ ਸਿੱਖਣ ਨੂੰ ਆਪ ਪੁੱਛ ਲੈਂਦਾ ਵੀ ਕਾਕਾ ਤੇਰੀ ਕੋਈ ਵਾਸ਼ ਨਹੀਂ। ਜਿਹੜਾ ਪਹਿਲਾਂ ਜਾਂਦਾ ਕਹਿੰਦੇ ਬਾਬਾ ਜੀ ਮੈਨੂੰ ਮੁੰਡਾ ਚਾਹੀਦਾ, ਬਹੁਤ ਸਾਧੂ ਤਾਂ ਗਾਲਾਂ ਕੱਢਣ ਲੱਗ ਜਾਂਦੇ ਨੇ ਵੀ ਇੱਥੇ ਮੁੰਡੇ ਘੱਟਦੇ ਹਾਂ ਅਸੀਂ, ਜਿਹੜੇ ਕੈੜੇ ਸੁਭਾਅ ਵੀ ਹੁੰਦੇ ਨੇ। ਕਈ ਕਹਿੰਦੇ ਨੇ ਭਾਈ ਤਾਂ ਗੱਲ ਸੁੱਤਾ ਅਸੀਂ ਕਰਮ ਨਹੀਂ ਜਾਣਦੇ, ਉਹਦਾ ਆਪ ਨਹੀਂ ਦਿਲ ਦੁੱਖਦਾ ਹੈ, ਆਪਣਾ ਵੀ ਨਹੀਂ ਦੁੱਖਦਾ। ਇਹ ਸੂਲ ਨਾਲ ਜਵਾਬ ਦੇਣਾ ਵੀ ਅਸੀਂ ਤਾਂ ਗੁਰੂ ਮੂਹਰੇ ਅਰਜ ਕਰਨ ਜਾਣਦੇ ਹਾਂ, ਉਹਨਾਂ ਨੂੰ ਨਾ ਮਨਜ਼ੂਰ ਹੋ ਗਏ ਵੇ ਦੱਸ, ਫਿਰ ਤੂੰ ਨਾਰਾਜ਼ੀ ਨਾ ਕਰੀ, ਇਹ ਤਾਂ ਵੱਡੇ ਦੀ ਮਰਜ਼ੀ ਹੈ। ਜੋ ਉਹ ਮੰਨਣ, ਅਰਜ ਕਰਨਾ ਆਪਣਾ ਕੋਈ ਪਾਪ ਨਹੀਂ, ਦੁੱਖ ਸੁੱਖ ਦੀ ਆਪਣੇ ਮੁਰਸ਼ ਮੂਹਰੇ ਅਰਜ ਕਰੋ। ਪਰ ਵਿਕਣ ਫਿਰ ਉਹ ਕਰਦਾ ਅਰਜ ਕਰਦਿਆਂ ਦੀ, ਉਹਦੇ 'ਤੇ ਸ਼ੁਕਰ ਮੰਨੋ, ਫਿਰ ਹਜ਼ੂਰ ਸਾਰਿਆਂ ਨੂੰ ਆਸ਼ੀਰਵਾਦ ਦੇਣਗੇ, ਲੋਕ ਸੁਖੀਏ ਪਰਲੋਕ ਸੁਹੇਲੇ ਨਾਲ।
ਹਰ ਜਸ ਗਾਇਓ ਸੰਤ ਜਨਾ।